কৃষ্ণ দগী শেখ পুরি দুদি যন্দগী বিসরু নাহি দাতারু আপনা নাম দেহ গুণ গাওয়া দিন রাত নানক চাও এহো তেরে কবন কবন গুণ কহ কহ গাওয়া তুই সাহেব গুণী নিদানা তুমি মহিমা বর্ণনা সাকো তুই ঠাকুর উচ্চ ভগবানা সুকহো টল গুর সেবিয়া অহনিস সহজ সুবায়ে দর্শন পরসে গুরু কর জন্ম মরণ দুঃখ যায় হুয়ে সিফত খসম দি নূর অরশো কুরশো চটিয়া তুদ ডিঠে সচে পাতশাহ মল জনম জনম দি কটিয়া সতনাম ওয়াহিগুরু সাহেব জিও সাচা নাম মেরা আধারো সাচ নাম আধার মেরা জিন ভুখা সব গবাইয়া সাচা নাম মেরা আধারো সাচ নাম আধার মেরা জিন ভুখা সব গবাইয়া কর শান্ত সুখ মন আয়ে বসিয়া জিন ইচ্ছা সব পূজাইয়া সদা কুরবান কীতা গুরু বিটহো জিস দিয়া এহ বডিয়াইয়া কহ নানক শুনহো সন্ত শবদ ধরো প্যারো সাচা নাম মেরা আধারো কহ নানক শুনহো সন্ত শবদ ধরো প্যারো সাচা নাম মেরা আধারো ওয়াহিগুরু জি কা খালসা ওয়াহিগুরু জি কি ফতেহ সর্বকলা সমরথ শতর চবর তখত দে মালিক হজুর সতগুরু গুরু গ্রন্থ সাহেব সচে পাতশাহ জি দে পাবন পবিত্র চরণা বিচ জুড় বেঠে গুরমুখ প্যারে সত সঙ্গী জনো आप जी ने बड़े प्यार सत्कार नाल अमृत बाणी दा कीर्तन सरवण कीता है। उपरंत इस थां ते चलदी आनंद साहिब बाणी दी व्याख्या उस अधीन चौथी पौड़ी दा पाठ आप जी ने सरवण कीता है। गुरु अमरदास सच्चे पातशाह जी इस पवित्र पावन बाणी विच कृपालता कर रहे ने कि मैं अपने मन विच वाहिगुरु अकाल पुरख दे नाम दा आधार बनाया है। आधार दा मतलब हुंदा है पैर जिदे उत्ते सारा कुछ खड़ा हुंदा है। आधार दा भाव हुंदा है नीं जिदे उत्ते दीवारां खड़ियां हुंदियां। सतगुरु कहिंदे वैसे तां सारा ही संसार नाम ते खड़ा है, सारा जगत नाम ते खड़ा है। जिदे विचों नाम पासे हो जांदा ओ उत्थे डिग पैंदा है। नाम दा मतलब जीवन, नाम दा मतलब शब्द जिदे उत्ते शरीर चलदा है, जिदे नाल सारे संसार दी उत्पत्ति हुंदी है। सतगुरु कहिंदे कि मैं अपने जीवन दे धुर विच डूंघे थां ते नाम नूं धारण कर लिया। इहनूं कहिंदे ने जिवें भाई गुरदास जी ने उदाहरण दित्ती, कहन लगे जिस कागज नूं आपां घिओ विच डुबो दईए ते ओ कागज घिओ दे नाल ओत पोत हो जांदा है, घिओ ओदे अंदर चला जांदा है, ओदा आधार घिओ बन जांदा है। फिर उस घिओ नाल भिजे हुए कागज नूं भावे असीं पानी विच सिट दईए, पानी उस कागज नूं लगेगा नहीं, क्योंकि सारा ओदी जिहड़ी रखवाली है, ओदी जिहड़ी सिक्योरिटी है, ओ घिओ ने कर लई। पानी नूं ओदे अंदर नहीं जाण दिंदा, भावे ओदे विच पानी ਉਹਦੇ ਚੌਵਾਂ ਪਾਸੇ ਫਿਰਦਾ ਰਹੇ। ਇਸੇ ਤਰ੍ਹਾਂ ਨਾਮ ਮਨ ਦੇ ਵਿੱਚ ਜਦੋਂ ਸਿੰਜਰ ਜਾਏ, ਭਾਵ ਰਮ ਜਾਏ, ਇਹਨੂੰ ਬਾਣੀ ਵਿੱਚ ਕਈ ਥਾਵਾਂ ਤੇ ਕਿਹਾ ਗਿਆ ਨਾਮ ਦਾ ਸਮਾ ਜਾਣਾ ਮਨ ਵਿੱਚ, ਫਿਰ ਉਸ ਮਨ ਨੂੰ ਜਿੱਥੇ ਮਰਜ਼ੀ ਸਿੱਟ ਦਿਓ, ਉਹਦੇ ਵਿੱਚ ਹੋਰ ਸੰਸਾਰ ਦੀ ਕੋਈ ਚੀਜ਼ ਨਹੀਂ ਜਾਏਗੀ, ਕਿਉਂਕਿ ਉਹਦਾ ਆਧਾਰ ਨਾਮ ਬਣ ਗਿਆ, ਉਹਦੀ ਤਹਿ ਵਿੱਚ ਨਾਮ ਚਲਾ ਗਿਆ। ਹੁਣ ਉਹਦੇ ਆਲੇ ਦੁਆਲੇ ਜੋ ਮਰਜ਼ੀ ਘੁੰਮਦਾ ਰਹੇ, ਉਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਕਿ ਬ੍ਰਹਮ ਗਿਆਨੀ ਸਦਾ ਨਿਰਲੇਪ। ਨਿਰਲੇਪ ਦਾ ਮਤਲਬ ਜੈਸੇ ਜਲ ਮੈਂ ਕਮਲ ਅਲੇਪ, ਕਮਲ ਦੇ ਫੁੱਲ ਨੂੰ ਪਾਣੀ ਵਿੱਚ ਡੁਬੋ ਦਿਓ, ਪਾਣੀ ਉਹਦੇ ਉੱਪਰ ਅਸਰ ਨਹੀਂ ਕਰੇਗਾ। ਨਾਮ ਜਪਣ ਦਾ ਧਰਮ ਨੂੰ ਕਮਾਉਣ ਦੀ ਲੋੜ ਕਿਉਂ ਹੈ? ਇਹ ਸਵਾਲ ਬੜਾ ਜ਼ਰੂਰੀ ਹੈ ਜੀਵਨ ਦਾ, ਵੀ ਨਾਮ ਲੋੜ ਹੈ ਜੀਵਨ ਦੀ ਜਾਂ ਵੈਸੇ ਹੀ ਹੈ, ਜਾਂ ਇੱਕ ਤਰ੍ਹਾਂ ਦਾ ਅਸੀਂ ਕਰਮ ਕਰ ਰਹੇ ਹਾਂ, ਜਾਂ ਇਹਦੀ ਕੋਈ ਲੋੜ ਹੈ? ਇਹਦੀ ਲੋੜ ਤਾਂ ਹੈ ਕਿ ਜਿਹਦੇ ਮਨ ਵਿੱਚ ਨਾਮ ਨਾ ਹੋਇਆ ਉਹਦੇ ਮਨ ਵਿੱਚ ਸੰਸਾਰ ਵੜ ਜਾਏਗਾ, ਉਹਨੂੰ ਸੰਸਾਰ ਚੰਬੜ ਜਾਏਗਾ। ਇਹ ਸਿਕਿਉਰਿਟੀ ਹੈ ਧਰਮ ਇੱਕ, ਜਿਹੜਾ ਹੈ ਇਹ ਹਿਫਾਜ਼ਤ ਕਰਦਾ ਮਨ ਦੀ। ਮਨ ਦੇ ਵਿੱਚ ਸੰਸਾਰ ਦੀਆਂ ਚੀਜ਼ਾਂ ਦੀ ਗਹਿਰਾਈ ਨਾ ਵਧੇ, ਇਸ ਕਰਕੇ ਮਨ ਵਿੱਚ ਨਾਮ ਚਾਹੀਦਾ ਹੈ। ਫਿਰ ਇੱਕ ਸਵਾਲ ਪੈਦਾ ਹੁੰਦਾ ਵੀ ਸੰਸਾਰ ਦੀਆਂ ਚੀਜ਼ਾਂ ਦੀ ਪਕੜ ਮਨ ਵਿੱਚ ਕਿਉਂ ਨਾ ਬਣੇ, ਕਿਉਂ ਨਾ ਗਹਿਰਾਈ ਬਣੇ, ਕੀ ਲੋੜ ਇਹਦੀ? ਕਿਉਂਕਿ ਸੰਸਾਰ ਦੀਆਂ ਚੀਜ਼ਾਂ ਨਾਸ਼ਮਾਨ ਨੇ, ਉਹ ਡੈਡ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਤੇ ਜਦੋਂ ਮਨ ਦੇ ਨਾਲ ਕੋਈ ਚੀਜ਼ ਜ਼ਿਆਦਾ ਜੁੜ ਜਾਏਗੀ, ਜਦੋਂ ਉਹ ਚੀਜ਼ ਜਾਏਗੀ ਤੇ ਮਨ ਦੁਖੀ ਹੋ ਜਾਏਗਾ, ਬੇਚੈਨ ਹੋ ਜਾਏਗਾ, ਉਹਦੇ ਟੁਕੜੇ ਹੋ ਜਾਣਗੇ। ਇਹ ਸਾਡੇ ਜੀਵਨ ਵਿੱਚ ਵਾਪਰਦਾ ਹੈ। ਅਸੀਂ ਚੀਜ਼ਾਂ ਨਾਲ ਜਦੋਂ ਪਿਆਰ ਕਰਨੇ ਆ ਤੇ ਵਸਤੂ ਦਾ ਤੇ ਜਿਹੜਾ ਸਿਧਾਂਤ ਇਹ ਹੈ, ਪਦਾਰਥ ਦਾ ਸਿਧਾਂਤ ਹੀ ਇਹ ਵੀ ਜੋ ਅੱਜ ਹੈ ਕੱਲ ਉਹਦਾ ਕੋਈ ਪਤਾ ਨਹੀਂ, ਤੇ ਉਸ ਪਦਾਰਥ ਦਾ ਜਦੋਂ ਅਸੀਂ ਮਨ ਦੇ ਵਿੱਚ ਚਿੰਤਨ ਕੀਤਾ ਤੇ ਪਦਾਰਥ ਦਾ ਇੱਕ ਕੇਂਦਰ ਬਿੰਦੂ ਸਾਡੇ ਕੋਲ ਆ ਗਿਆ, ਸਾਡਾ ਮਨ ਉਹਦੇ ਨਾਲ ਅੰਦਰੋਂ ਬਰੀਕੀ ਤੌਰ ਤੇ ਜੁੜ ਗਿਆ, ਹੁਣ ਪਦਾਰਥ ਦਾ ਪਤਾ ਨਹੀਂ ਵੀ ਉਹ ਕੱਲ ਨੂੰ ਰਹੇ ਕਿ ਨਾ ਰਹੇ, ਕੌਣ ਕਹਿ ਸਕਦਾ ਹੈ? ਪਦਾਰਥ ਦੇ ਅਰਥ ਹੀ ਇਹ ਨੇ, ਜਿਹੜਾ ਕੱਲ ਬਾਰੇ, ਜਿਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਵੀ ਹੋਂਦ ਵਿੱਚ ਰਹੇਗਾ ਜਾਂ ਨਹੀਂ। ਦੂਸਰੀ ਗੱਲ ਇਹ, ਉਹ ਪਦਾਰਥ ਭਾਵੇਂ ਕਾਇਮ ਰਹੇ, ਉਹ ਸਾਡੇ ਤੋਂ ਕਿਸੇ ਹੋਰ ਕੋਲ ਵੀ ਜਾ ਸਕਦਾ ਹੈ, ਉਹ ਥਾਂ ਬਦਲ ਸਕਦਾ ਆਪਣਾ, ਕਿਉਂਕਿ ਸਭ ਦੁਨੀਆਂ ਆਵਣ ਜਾਣੀਆਂ। ਸੰਸਾਰ ਦੇ ਵਿੱਚ ਜਿਤਨੇ ਪਦਾਰਥ ਨੇ, ਗੁਰੂ ਸਾਹਿਬ ਨੇ ਜਦੋਂ ਇਹ ਗੱਲ ਕੀਤੀ ਵੀ ਇਹਨਾਂ ਨਾਲ ਮੋਹ ਨਾ ਕਰ, ਆਮ ਤੌਰ ਤੇ ਸੰਸਾਰੀ ਮਨ ਇਹ ਕਹਿੰਦਾ ਵੀ ਇਹਦੀ ਲੋੜ ਕੀ ਵਾਰ ਵਾਰ ਕਹਿਣ ਦੀ ਗੁਰਬਾਣੀ ਵਿੱਚ। ਗੁਰੂ ਸਾਹਿਬ ਨੂੰ ਇਹਦੀ ਲੋੜ ਕੀ? ਕੋਈ ਕਮਿਸ਼ਨ ਲੈਣੀ ਇਹਦੇ ਵਿੱਚੋਂ ਪਰਮਾਤਮਾ ਨੇ, ਗੁਰੂ ਨੇ, ਵੀ ਸੰਸਾਰੀ ਜਿਹੜੇ ਨੇ ਉਹਨਾਂ ਦੇ ਮਨ ਵਿੱਚ ਜ਼ਿਆਦਾ ਮੋਹ ਨਾ ਜਾਗੇ ਸੰਸਾਰ ਦਾ। ਜਾਗੇ ਜ਼ਰੂਰ, ਮੋਹ ਤਾਂ ਹੋਣਾ ਚਾਹੀਦਾ, ਮੋਹ ਤੋਂ ਬਿਨਾਂ ਸੰਸਾਰ ਚੱਲਦਾ ਤੇ ਨਹੀਂ, ਪਰ ਇਹਦੀ ਜਿਹੜੀ ਪਕੜ ਹੈ ਉਹਦਾ ਬੈਲੈਂਸ ਬਣਾਉਣੇ ਚਾਹੁੰਦੇ ਨੇ ਸਤਿਗੁਰੂ। ਆਮ ਤੌਰ ਤੇ ਜਦੋਂ ਗੁਰੂ ਦਾ ਉਪਦੇਸ਼ ਸੁਣਾਂਗੇ ਵੀ ਤੂੰ ਥੋੜਾ ਜਿਹਾ ਵਿਥ ਤੇ ਰਹੋ ਸੰਸਾਰ ਤੋਂ, ਥੋੜੀ ਜਿਹੀ ਫਾਸਲੇ ਤੇ ਰਹੋ, ਤਾਂ ਉਦੋਂ ਇੱਕ ਸਵਾਲ ਪੈਦਾ ਹੁੰਦਾ ਵੀ ਕਈ ਵਾਰੀ, ਕਿਉਂਕਿ ਜਿਹੜਾ ਦਿਮਾਗ ਜ਼ਿਆਦਾ ਚਲਾਕ ਹੋ ਜਾਏ ਉਹ ਵਾਰ ਵਾਰ ਹਰ ਇੱਕ ਚੀਜ਼ ਵਿੱਚੋਂ ਤਰਕ ਕੱਢਦਾ ਹੈ ਕਿ ਪਤਾ ਨਹੀਂ ਇਹ ਜਿਹੜੇ ਪਦਾਰਥ ਗੁਰੂ ਸਾਹਿਬ ਸਾਡੇ ਤੋਂ ਛਡਾ ਰਹੇ ਨੇ ਇਹ ਆਪ ਰੱਖਣਾ ਚਾਹੁੰਦੇ ਨੇ ਆਪਣੇ ਕੋਲ। ਕਈ ਵਾਰੀ ਇਸ ਤਰ੍ਹਾਂ ਇਤਿਹਾਸ ਵਿੱਚ ਹੋਇਆ ਵੀ ਗੁਰੂ ਸਾਹਿਬ ਨੇ ਕੁਝ ਲੋਕਾਂ ਨੂੰ ਕਿਹਾ ਵੀ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਦਿਓ, ਕਈ ਸਿੱਖਾਂ ਤੋਂ ਮਾਇਆ ਮੰਗੀ ਤੇ ਕੋਲ ਵਾਲਿਆਂ ਨੇ ਸੋਚ ਲਿਆ ਵੀ ਗੁਰੂ ਸਾਹਿਬ ਤਾਂ ਸਿੱਖਾਂ ਤੋਂ ਮੰਗ ਰਹੇ ਨੇ, ਕਮਾਲ ਦੀ ਗੱਲ ਏ, ਇਹ ਲਾਲਚ ਵਿੱਚ ਆ ਗਏ ਨੇ। ਕਈ ਚੀਜ਼ਾਂ ਮੰਗੀਆਂ ਗੁਰੂ ਨੇ ਇਤਿਹਾਸ ਵਿੱਚ ਸਿੱਖਾਂ ਤੋਂ, ਕਈ ਵਾਰੀ ਧਨ ਮੰਗਿਆ, ਕਈ ਵਾਰੀ ਵਸਤਰ ਮੰਗੇ, ਕਈ ਵਾਰੀ ਘੋੜੇ ਮੰਗੇ, ਕਈ ਵਾਰੀ ਥਾਂ ਮੰਗੀ ਰਹਿਣ ਵਾਸਤੇ, ਅਖੀਰ ਤੇ ਸਿਰ ਹੀ ਮੰਗ ਲੈ। ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਹੀ ਮੰਗ ਲਿਆ, ਅਖੀਰ ਨੂੰ ਸਿਰ ਦੇ ਦਿਓ। ਔਰ ਜਦੋਂ ਗੁਰੂ ਨੇ ਕਿਹਾ ਸਿਰ ਮੰਗ ਰਹੇ ਨੇ, ਲੋਕ ਦੌੜ ਗਏ, ਕਿਉਂਕਿ ਇਹ ਗੱਲ ਠੀਕ ਸੀ ਵੀ ਲੈਣ ਵਾਸਤੇ ਆਇਆ ਤੇ ਇੱਥੇ ਤਾਂ ਸਿਰ ਮੰਗੇ ਜਾ ਰਹੇ ਨੇ। ਇਥੋਂ ਤੱਕ ਵੀ ਨੌਬਤ ਆ ਗਈ ਕਿ ਮਸੰਦ ਇਕੱਠੇ ਹੋ ਕੇ ਮਾਤਾ ਗੁਜਰੀ ਕੋਲ ਚਲੇ ਗਏ ਤੇ ਕਹਿਣ ਲੱਗੇ ਆਪਣੇ ਪੁੱਤਰ ਨੂੰ ਸਮਝਾਓ, ਬਾਬਾ ਅਜੀਤ ਸਿੰਘ ਨੂੰ ਗੁਰੂ ਬਣਾ ਦਿਓ, ਇਹਨਾਂ ਨੂੰ ਸਮਝ ਨਹੀਂ ਪੂਰੀ। ਪਰ ਗੁਰੂ ਸਾਹਿਬ ਮੰਗਦੇ ਕਿਉਂ ਨੇ? ਤਾਂ ਕਿ ਬੰਦੇ ਦੇ ਮਨ ਵਿੱਚੋਂ ਥੋੜੀ ਜਿਹੀ ਪਕੜ ਘੱਟ ਜਾਏ, ਇਹਦਾ ਹੱਥ ਖੁੱਲੇ ਤੇ ਇਹਨੂੰ ਜਿਉਣ ਦੀ ਜਾਚ ਆਵੇ ਜ਼ਿੰਦਗੀ ਕੀ ਹੈ। ਇਹ ਤਾਂ ਮਰ ਗਿਆ, ਸਭ ਕੁਝ ਨੂੰ ਘੁੱਟ ਕੇ ਅੰਦਰ ਨੂੰ ਲਈ ਜਾਂਦਾ ਹੈ, ਇਕੱਠਾ ਹੋ ਗਿਆ ਹੈ, ਇਹਦਾ ਜੀਵਨ ਜਿਹੜਾ ਉਹ ਤੇ ਬੰਦ ਹੁੰਦਾ ਤੁਰਿਆ ਜਾਂਦਾ, ਇਹਦਾ ਤੇ ਭਾਂਡਾ ਹੀ ਸੁੰਗੜ ਗਿਆ ਮਨ ਦਾ, ਇਹਦੇ ਵਿੱਚ ਨਾਮ ਕਿੱਥੋਂ ਪਏਗਾ, ਜੀਵਨ ਜੀ ਕਿਵੇਂ ਸਕੇਗਾ? ਇਹ ਤੇ ਸਾਰੇ ਕੁਝ ਨੂੰ ਪਕੜ ਵਿੱਚ ਲਈ ਜਾਂਦਾ, ਜੱਫੇ ਵਿੱਚ ਲਈ ਜਾਂਦਾ ਹੈ। ਇਸ ਪਕੜ ਨੂੰ ਛਡਾਉਣ ਵਾਸਤੇ ਗੁਰੂ ਸਾਹਿਬ ਨੇ ਤਿੰਨ ਚੀਜ਼ਾਂ ਮੰਗੀਆਂ ਨੇ ਸਿੱਖ ਤੋਂ, ਤਨ ਮਨ ਤੇ ਧਨ। ਹਾਂ, ਗੁਰੂ ਰੱਖਦਾ ਨਹੀਂ, ਲੈ ਕੇ ਵਾਪਸ ਕਰ ਦਿੰਦਾ, ਕਈ ਗੁਣਾ ਵਾਪਸ ਕਰ ਦਿੰਦਾ, ਇਹ ਗੁਰੂ ਦਾ ਸਿਧਾਂਤ ਏ। ਪਰ ਉਹ ਲੈਂਦਾ ਤਾਂ ਕਿਉਂਕਿ ਉਹ ਸਿੱਖ ਦੇ ਅੰਦਰ ਨੂੰ ਖਾਲੀ ਕਰਨਾ ਚਾਹੁੰਦਾ ਹੈ, ਤਾਂ ਕਿ ਇਹਦੇ ਖਾਲੀ ਥਾਂ ਦੇ ਵਿੱਚ ਪ੍ਰਭੂ ਦਾ ਨਾਮ ਟਿਕ ਸਕੇ। ਜਿੰਨਾ ਚਿਰ ਖਾਲੀ ਨਹੀਂ ਹੁੰਦਾ ਅੰਦਰ ਟਿਕੇਗਾ ਕੀ? ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਅੰਦਰੋਂ ਨਿਕਲੇ ਕੁਝ ਤੇ ਤਾਂ ਹੀ ਪਏ ਨਾ। ਇਸ ਲਈ ਆਧਾਰ ਤਾਂ ਬਣਾਇਆ ਨਾਮ ਨੂੰ। ਗੁਰੂ ਅਮਰਦਾਸ ਜੀ ਆਨੰਦ ਸਾਹਿਬ ਵਿੱਚ ਕਹਿੰਦੇ ਨੇ, ਵੱਖਰੀ ਗੱਲ ਹੈ, ਤੁਸੀਂ ਕਈ ਵਾਰੀ ਇਹ ਬਾਣੀ ਸਰਵਣ ਕਰਦੇ ਹੋ, ਹਰ ਰੋਜ਼ ਦੋ ਸਮੇਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਬਾਣੀ ਪੜ੍ਹੀ ਜਾਂਦੀ, ਆਨੰਦ ਸਾਹਿਬ 6 ਪੌੜੀਆਂ, ਪਰ ਇਹ 40 ਪੌੜੀਆਂ ਬੜੇ ਡੂੰਘੇ ਨੁਕਤਿਆਂ ਦੇ ਨਾਲ ਭਰਪੂਰ ਨੇ, ਜਿਹਦੀ ਵਿਆਖਿਆ ਤੁਸੀਂ ਸਰਵਣ ਕਰ ਰਹੇ ਹੋ। ਇਹਦੇ ਅੰਦਰ ਇਹ ਯਤਨ ਕੀਤਾ ਗਿਆ ਕਿ ਬੰਦੇ ਦੇ ਮਨ ਦੀ ਤਹਿ ਵਿੱਚ ਰੱਬ ਦਾ ਨਾਮ ਚਲਾ ਜਾਏ, ਜਿਹਨੂੰ ਕਹਿੰਦੇ ਨੇ ਖਾਲੀ ਅੰਦਰ। ਸਿਆਣੇ ਹਕੀਮ ਪਹਿਲਾਂ ਜਿਹੜੀ ਦਵਾਈ ਦਿੰਦੇ ਸਨ ਵੀ ਇਹ ਦਵਾ, ਇਹ ਔਸ਼ਧੀ ਤੁਸੀਂ ਸਵੇਰੇ ਸਵੇਰੇ ਖਾਲੀ ਅੰਦਰ ਲੈਣੀ ਹੈ, ਤਾਂ ਕਿ ਤੁਹਾਡੇ ਅੰਦਰ ਬੈਠ ਜਾਏ। ਹੋਰ ਚੀਜ਼ਾਂ ਬਾਅਦ ਵਿੱਚ ਖਾਣੀਆਂ ਨੇ, ਇਹ ਤੁਹਾਡੇ ਧੁਰ ਲੀਵਰ ਦੇ ਉੱਤੇ ਅਸਰ ਕਰੇ, ਰਸਤੇ ਵਿੱਚ ਇਹਨੂੰ ਕੋਈ ਰੋਕੇ ਨਾ, ਇਹ ਆਧਾਰ ਬਣ ਜਾਏ। ਸਾਰਾ ਦਿਨ ਜੋ ਤੁਸੀਂ ਖਾਓ ਉਹ ਹਿਰਦੇ ਦਾ, ਉਸ ਤੁਹਾਡੇ ਲੀਵਰ ਦਾ ਨੁਕਸਾਨ ਨਾ ਕਰੇ, ਤਾਂ ਕਿ ਆਧਾਰ ਵਿੱਚ ਇਹ ਦਵਾਈ ਬਣੀ ਰਹੇ, ਇਹਦਾ ਅਸਰ ਰਹੇ। ਜਿਸ ਮਨੁੱਖ ਦੇ ਮਨ ਵਿੱਚ ਨਾਮ ਦਾ ਆਧਾਰ ਨਹੀਂ ਬਣਦਾ, ਉਹਦੇ ਮਨ ਨੂੰ ਕੀ ਹੁੰਦਾ ਹੈ? ਗੁਰਬਾਣੀ ਸਤਿਗੁਰਾਂ ਨੇ ਬੜੇ ਲੰਮੇ ਚੌੜੀਆਂ ਗੱਲਾਂ ਵਿੱਚ ਇਹਦਾ ਵਿਸਤਾਰ ਕੀਤਾ ਹੈ। ਇਹ ਜ਼ਰੂਰੀ ਕਿਉਂ ਹੈ ਕਿ ਮਨ ਦੇ ਡੂੰਘੇ ਥਾਂ ਤੇ ਡੂੰਘੇ ਤਲ ਤੇ ਨਾਮ ਚਲਾ ਜਾਏ। ਪ੍ਰਭਾਤੀ ਰਾਗ ਜਿਹਦੀ ਤੁਸੀਂ ਸਵੇਰੇ ਕਥਾ ਸੁਣਦੇ ਹੋ ਉਹਦੇ ਵਿੱਚ ਸ਼ਬਦ ਵੀ ਆਏਗਾ ਗੁਰੂ ਨਾਨਕ ਸਾਹਿਬ ਦਾ ਕਿ ਮਨ ਦੇ ਦੋ ਹਿੱਸੇ ਨੇ ਮਨ ਦੇ, ਇੱਕ ਉੱਪਰ ਵਾਲਾ ਇੱਕ ਨੀਚੇ ਵਾਲਾ, ਤਲਾ ਹੈ ਜਿਹੜਾ, ਇੱਕ ਥੱਲੇ ਵਾਲਾ ਹਿੱਸਾ ਇੱਕ ਉੱਪਰ ਵਾਲਾ ਹੈ। ਤੇ ਜਦੋਂ ਅਸੀਂ ਸੰਸਾਰ ਵਿੱਚ ਕੰਮ ਕਰਨੇ ਆ ਉੱਪਰ ਵਾਲਾ ਮਨ ਕੰਮ ਕਰੀ ਜਾਂਦਾ, ਥੱਲੇ ਵਾਲਾ ਨਹੀਂ ਕਰਦਾ, ਉਹ ਪਿਆ ਰਹਿੰਦਾ ਬਿਲਕੁਲ, ਉਹ ਕੋਈ ਕੰਮ ਨਹੀਂ ਕਰਦਾ। ਉਹਦਾ ਕੀ ਕੰਮ ਹੈ? ਉਹਦਾ ਕੰਮ ਹੈ ਉੱਪਰ ਵਾਲੇ ਦੀ ਰਿਕਾਰਡਿੰਗ ਕਰਨੀ। ਜਿਹੜਾ ਉੱਪਰਲਾ ਮਨ ਕੰਮ ਕਰਦਾ ਨਾ, ਉੱਪਰਲੀ ਸਤਾ ਜਿਹੜੀ, ਇਹਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਭਾਤੀ ਰਾਗ ਵਿੱਚ ਕਿਹਾ ਕਿ ਰੱਤਾ ਸੱਚ ਨਾਮ ਤਲਹੀਲ, ਤਲਹੀਲ ਥੱਲੇ ਵਾਲਾ ਮਨ, ਤਲ ਦਾ ਅਰਥ ਹੈ ਤਲਾ, ਇਹ ਤੁਸੀਂ ਸਿੱਧੇ ਸ਼ਬਦ ਸਮਝਦੇ ਹੋ। ਹੀਲ ਦਾ ਅਰਥ ਹੈ ਦਿਲ, ਹਿਰਦਾ, ਮਨ ਦਾ ਨਿਚਲਾ ਹਿੱਸਾ। ਸਤਿਗੁਰੂ ਕਹਿੰਦੇ ਨਾਮ ਨਾਲ ਭਰਿਆ ਗਿਆ। ਨੀਚੇ ਵਾਲੇ ਮਨ ਦਾ ਕੀ ਕੰਮ ਹੈ? ਉਹਨੇ ਉੱਪਰਲੇ ਮਨ ਨੂੰ ਸੁਣਨਾ ਹੈ ਔਰ ਉਹਦੀ ਚੰਗੀ ਤਰ੍ਹਾਂ ਰਿਕਾਰਡਿੰਗ ਕਰਨੀ ਹੈ ਆਪਣੇ ਅੰਦਰ। ਇਸ ਲਈ ਉੱਪਰਲਾ ਮਨ ਬੋਲੇ, ਉੱਪਰਲਾ ਮਨ ਨਾਮ ਜਪੇ। ਜਦੋਂ ਉੱਪਰ ਵਾਲਾ ਮਨ ਨਾਮ ਨਾਲ ਭਰਿਆ ਗਿਆ ਤਾਂ ਫਿਰ ਉਹਦੇ ਵਿੱਚੋਂ ਨਾਮ ਡੁੱਲ ਡੁੱਲ ਕੇ, ਧਰਮ ਡੁੱਲ ਡੁੱਲ ਕੇ ਨੀਚੇ ਵਾਲੇ ਵਿੱਚ ਚਲਾ ਜਾਏਗਾ, ਉਹਦੇ ਤੱਕ ਸਿੰਜਰਨਾ ਸ਼ੁਰੂ ਹੋ ਜਾਏਗਾ। ਹੁਣੇ ਮੈਂ ਬੇਨਤੀ ਕਰਕੇ ਆ ਤੁਹਾਡੇ ਨਾਲ ਫਿਰ ਦੁਹਰਾ ਦਿਆਂ ਕਿ ਇਹ ਤਿੰਨ ਹਿੱਸੇ ਨੇ ਸਾਡੇ ਸਰੀਰ ਦੇ, ਤਿੰਨ ਹਿੱਸੇ ਸਾਡੇ ਸਰੀਰ ਦੇ ਧਰਮ ਧਾਰਨ ਕਰਦੇ ਨੇ। ਉਹਦੇ ਵਿੱਚ ਪਹਿਲਾ ਹਿੱਸਾ ਸਾਡਾ ਸਰੀਰ, ਦੂਸਰਾ ਹਿੱਸਾ ਸਾਡਾ ਮਨ ਦਾ ਉੱਪਰ ਵਾਲਾ ਹਿੱਸਾ ਮਨ, ਤੇ ਤੀਸਰਾ ਹਿੱਸਾ ਸਾਡੇ ਮਨ ਦਾ ਬਿਲਕੁਲ ਨੀਚੇ ਵਾਲਾ ਹਿੱਸਾ ਜਿਹਨੂੰ ਆਤਮਾ ਕਹਿੰਦੇ ਨੇ, ਹਿਰਦਾ ਕਹਿੰਦੇ ਨੇ। ਇਹ ਤਿੰਨ ਟਿਕਾਣੇ ਨੇ ਧਰਮ ਕਮਾਉਣ ਦੇ। ਸਰੀਰ ਤੋਂ ਧਰਮ ਦੀ ਕਮਾਈ ਸ਼ੁਰੂ ਹੁੰਦੀ ਹੈ, ਸਰੀਰ ਤੋਂ। ਇਸ ਲਈ ਭੱਟਾਂ ਨੇ ਇੱਕ ਬੜਾ ਪਿਆਰਾ ਸ਼ਬਦ ਕਿਹਾ ਹੈ ਕਿ ਗੁਰੂ ਨੈਣ ਬੈਣ ਗੁਰ ਗੁਰ ਕਹੋ, ਅੱਖਾਂ ਵਿੱਚ ਗੁਰੂ ਨੂੰ ਵਸਾਓ, ਕੰਨਾਂ ਵਿੱਚ ਗੁਰੂ ਨੂੰ ਵਸਾਓ, ਜ਼ੁਬਾਨ ਤੇ ਗੁਰੂ ਨੂੰ ਵਸਾਓ, ਸਰੀਰ ਤੇ ਗੁਰੂ ਨੂੰ ਲਿਖ ਲਓ। ਕਬੀਰ ਜੀ ਨੇ ਕਿਹਾ ਹਰ ਕਾ ਨਾਮ ਲਿਖ ਲਿਓ ਸਰੀਰ, ਤੰਨਣਾ ਬੁੰਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਸਰੀਰ ਤੇ ਕਿਉਂ ਲਿਖਿਆ? ਕਿਉਂਕਿ ਪਹਿਲਾ ਧਰਮ ਨੂੰ ਕਮਾਉਣ ਦਾ ਟਿਕਾਣਾ ਸਰੀਰ ਹੈ, ਸਰੀਰ ਨਾਲ ਧਰਮ ਕਮਾਉਣਾ ਪਏਗਾ, ਫਿਰ ਉਹ ਮਨ ਤੱਕ ਜਾਏਗਾ, ਫਿਰ ਮਨ ਤੋਂ ਆਤਮਾ ਤੱਕ ਜਾਏਗਾ, ਸਰੀਰ ਤੋਂ ਬਿਨਾਂ ਨਹੀਂ ਸਰੇਗਾ। ਇਹ ਤਿੰਨ ਹਿੱਸੇ ਨੇ, ਜਿਵੇਂ ਕਿਸੇ ਫੁੱਲ ਦੇ ਬੂਟੇ ਦੇ ਪਹਿਲਾ ਹਿੱਸਾ ਉਹਦੇ ਪੱਤੇ ਹੁੰਦੇ ਨੇ, ਦੂਸਰਾ ਹਿੱਸਾ ਉਹਦਾ ਫੁੱਲ ਹੁੰਦਾ ਤੇ ਤੀਸਰਾ ਹਿੱਸਾ ਉਹਦੇ ਦਾਣੇ ਹੁੰਦੇ ਨੇ। ਪੱਤਿਆਂ ਤੋਂ ਬਿਨਾਂ ਫੁੱਲ ਨਹੀਂ ਤੇ ਫੁੱਲ ਤੋਂ ਬਿਨਾਂ ਦਾਣੇ ਨਹੀਂ। ਸਰੀਰ ਦੇ ਧਰਮ ਤੋਂ ਬਿਨਾਂ ਮਨ ਦਾ ਧਰਮ ਨਹੀਂ, ਮਨ ਦੇ ਧਰਮ ਤੋਂ ਬਿਨਾਂ ਆਤਮਾ ਦਾ ਕੋਈ ਧਰਮ ਨਹੀਂ ਹੈ। ਅਸੀਂ ਯਤਨ ਤਾਂ ਕਰ ਰਹੇ ਹਾਂ ਵੀ ਅਸੀਂ ਸਿੱਧੇ ਹੀ ਆਤਮਾ ਨਾਲ ਜੋੜ ਦਈਏ ਸ਼ਬਦ ਨੂੰ, ਕਿਉਂਕਿ ਇਹ ਔਖਾ ਲੱਗਦਾ ਹੈ। ਬਾਹਰੀ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ ਵੀ ਤੁਸੀਂ ਮਰਿਆਦਾ ਵੀ ਪਾਲਣੀ ਹੈ ਬਾਹਰਲੀ ਨਾਲ, ਇਹ ਹੁਣ ਅਸੀਂ ਚੱਕਰ ਵਿੱਚ ਪੈ ਗਏ ਹਾਂ ਵੀ ਇਹਦੇ ਤੋਂ ਬਿਨਾਂ ਸਿੱਧਾ ਹੀ ਹੋ ਜਾਏ, ਜਿਵੇਂ ਪਹਾੜੀ ਰਾਜਿਆਂ ਨੇ ਵੀ ਕਿਹਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਤੇ ਉਹ ਆ ਗਏ ਵੀ ਇੱਕ ਨਵਾਂ ਪੰਥ ਪੈਦਾ ਹੋਇਆ, ਸਤਿਗੁਰਾਂ ਕੋਲ ਆਏ ਤੇ ਉਹਨਾਂ ਨੇ ਕਿਹਾ ਅਸੀਂ ਵੀ ਅੰਮ੍ਰਿਤ ਛਕ ਲੈਂਦੇ ਹਾਂ, ਦੋ ਤਿੰਨ ਚੀਜ਼ਾਂ ਬਦਲ ਦਿਓ। ਕਿਹੜੀਆਂ? ਇੱਕ ਤੇ ਨੀਵੀਂ ਜਾਤ ਵਾਲਿਆਂ ਦੇ ਨਾਲ ਅਸੀਂ ਅੰਮ੍ਰਿਤ ਨਹੀਂ ਛਕਣਾ, ਦੂਜਾ ਅਸੀਂ ਕੇਸ ਨਹੀਂ ਰੱਖਣੇ, ਅੰਮ੍ਰਿਤ ਅਸੀਂ ਛਕ ਲੈਂਦੇ ਹਾਂ। ਸਤਿਗੁਰਾਂ ਨੇ ਕਿਹਾ ਚਲੇ ਜਾਓ, ਮੈਨੂੰ ਇੰਨੀ ਭੀੜ ਵਧਾਉਣ ਦੀ ਲੋੜ ਨਹੀਂ, ਮੈਂ ਕੁਆਲਿਟੀ ਚਾਹੁੰਦਾ, ਭੀੜ ਦੀ ਲੋੜ ਨਹੀਂ ਹੈ। ਇਹਦੇ ਵਿੱਚ ਫੇਰ ਬਦਲ ਨਹੀਂ ਕੀਤਾ ਜਾ ਸਕਦਾ, ਤੁਸੀਂ ਇਹਦੇ ਵਿੱਚ ਆਉਣਾ ਹੈ ਜਾਂ ਨਹੀਂ ਆਉਣਾ ਹੈ ਤੁਹਾਡੀ ਆਪਣੇ ਅਧਿਕਾਰ ਨੇ, ਤੁਹਾਡੀ ਮਰਜ਼ੀ ਹੈ, ਤੁਸੀਂ ਆਉਣਾ ਹੈ ਨਹੀਂ ਆਉਣਾ। ਪਰ ਮੈਂ ਹੁਣ ਸੋਨੇ ਨੂੰ ਮੈਲ ਥੋੜੀ ਲਾਉਣ ਲੱਗਾ ਵੀ ਕੋਈ ਗ੍ਰਾਹਕ ਆ ਗਿਆ ਤੇ ਉਹ ਕਹਿੰਦਾ ਵੀ ਸੋਨਾ ਕੱਟ ਕੇ ਥੋੜੀ ਜਿਹੀ ਵਿੱਚ ਮਿੱਟੀ ਲਾ ਦੇ ਅਸੀਂ ਖਰੀਦ ਲਵਾਂਗੇ। ਇੱਕ ਸੋਨੇ ਦਾ ਜਿਹੜਾ ਵਪਾਰੀ ਹੈ ਉਹਨੂੰ ਕਿਹਾ ਜਾਏ ਵੀ ਤੂੰ ਸੋਨੇ ਵਿੱਚ ਇੰਨਾ ਕੋਈ ਖੋਟ ਪਾ ਦੇ ਅਸੀਂ ਖਰੀਦ ਲਵਾਂਗੇ, ਉਹ ਨਹੀਂ ਪਾਏਗਾ, ਆਪਣੀ ਕੁਆਲਿਟੀ ਖਤਮ ਥੋੜੀ ਕਰੇਗਾ। ਇਸ ਲਈ ਸਰੀਰ ਦਾ ਧਰਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ, ਜ਼ਬਾਨ ਨਾਲ ਨਾਮ ਜਪਣਾ, ਕੰਨਾਂ ਨਾਲ ਨਾਮ ਸੁਣਨਾ, ਹੱਥਾਂ ਨਾਲ ਸੇਵਾ ਕਰਨੀ, ਪੈਰਾਂ ਨਾਲ ਤੁਰ ਕੇ ਗੁਰੂ ਕੋਲ ਜਾਣਾ, ਸਰੀਰ ਦੇ ਸਾਰੇ ਅੰਗ ਕੰਮ ਕਰਨ ਗੁਰੂ ਦਾ, ਗੁਰੂ ਦੀ ਸੇਵਾ ਕਰਨ, ਇਹ ਪਹਿਲਾ ਧਰਮ ਹੈ। ਇਹ ਪਹਿਲਾ ਤਲ ਹੈ ਜੀਵਨ ਦਾ, ਨਾਮ ਨੂੰ ਆਧਾਰ ਵਿੱਚ ਲੈ ਕੇ ਜਾਣ ਵਾਸਤੇ। ਤੇ ਫਿਰ ਉਸ ਤੋਂ ਬਾਅਦ ਜਦੋਂ ਸਰੀਰ ਦੇ ਵਿੱਚ ਧਰਮ ਪੂਰੀ ਤਰ੍ਹਾਂ ਭਰਿਆ ਜਾਏ ਤੇ ਸਰੀਰ ਦੇ ਵਿੱਚੋਂ ਧਰਮ ਡੁੱਲਣ ਲੱਗ ਪਏ ਤੇ ਡੁੱਲ ਡੁੱਲ ਕੇ ਫਿਰ ਮਨ ਤੱਕ ਜਾਣ ਲੱਗ ਪਏ ਪਰਮਾਤਮਾ ਦਾ ਨਾਮ। ਇਹਨੂੰ ਉਦਾਹਰਨ ਦੇ ਤੌਰ ਤੇ ਕਹਾਂ, ਜਿਵੇਂ ਇੱਕ ਬਰਤਨ ਥੱਲੇ 10 ਲੀਟਰ ਦਾ ਪਿਆ ਹੈ, ਉਹਦੇ ਵਿੱਚ ਇੱਕ 8 ਲੀਟਰ ਦਾ ਪਿਆ ਹੈ ਤੇ ਇੱਕ ਉਹਦੇ ਵਿੱਚ 5 ਲੀਟਰ ਦਾ ਪਿਆ ਹੈ, ਤੇ 5 ਵਾਲੇ ਵਿੱਚ ਪਾਣੀ ਪਾਈ ਜਾਓ, ਜਦੋਂ 5 ਵਾਲਾ ਭਰਿਆ ਜਾਏਗਾ 8 ਵਾਲੇ ਵਿੱਚ ਆਪੇ ਪੈਣਾ ਸ਼ੁਰੂ ਹੋ ਜਾਏਗਾ। 3 ਬਰਤਨ ਨੇ, ਇੱਕ 10 ਕਿਲੋ, ਇੱਕ 8 ਤੇ ਇੱਕ 5। 10 ਵਾਲੇ ਦੇ ਵਿੱਚ ਪਿਆ 8 ਵਾਲਾ ਕਿਉਂਕਿ ਛੋਟਾ ਹੈ, 8 ਵਾਲੇ ਦੇ ਵਿੱਚ ਪਿਆ 5 ਕਿਲੋ ਵਾਲਾ, 5 ਕਿਲੋ ਵਾਲੇ ਦੇ ਵਿੱਚ ਪਾਣੀ ਪਾਈ ਜਾਓ ਪਾਈ ਜਾਓ, ਜਦੋਂ ਭਰਿਆ ਗਿਆ ਤੇ ਉਹਦੇ ਕੰਢੇ ਉਛਲ ਕੇ ਆਪੇ 8 ਕਿਲੋ ਵਾਲੇ ਵਿੱਚ ਪੈਣੇ ਸ਼ੁਰੂ ਹੋ ਜਾਣਗੇ। ਸਰੀਰ ਨਾਲ ਧਰਮ ਇੰਨਾ ਕਮਾਇਆ ਜਾਏ, ਇੰਨਾ ਕਮਾਇਆ ਜਾਏ, ਇੰਨਾ ਜਪਿਆ ਜਾਏ, ਇੰਨੀ ਸੇਵਾ ਕੀਤੀ ਜਾਏ ਵੀ ਜਦੋਂ ਸਰੀਰ ਧਰਮ ਨਾਲ ਭਰਿਆ ਜਾਏ ਤਾਂ ਸਰੀਰ ਰੂਪੀ ਭਾਂਡੇ ਵਿੱਚੋਂ ਇਹ ਧਰਮ ਉਛਲ ਕੇ ਫਿਰ ਮਨ ਵਿੱਚ ਆਪੇ ਹੀ ਜਾਣ ਲੱਗ ਪੈਂਦਾ, ਮਨ ਦੇ ਵਿੱਚ ਆਪ ਹੀ ਪਹੁੰਚ ਜਾਂਦਾ ਹੈ। ਤੇ ਜਦੋਂ ਮਨ ਦਾ ਭਾਂਡਾ ਭਰਿਆ ਗਿਆ ਉਦੋਂ ਆਤਮਾ ਵਿੱਚ ਆਪੇ ਹੀ ਡੂੰਘਾ ਧਰਮ ਤੁਰ ਜਾਏਗਾ। ਇਹ 3 ਹਿੱਸੇ ਨੇ ਧਰਮ ਦੇ, ਇਹ 3 ਤਲ ਨੇ। ਇਸ ਲਈ ਰੱਤਾ ਸੱਚ ਨਾਮ ਤਲਹੀਅਲ, ਗੁਰੂ ਅਮਰਦਾਸ ਜੀ ਕਹਿੰਦੇ ਨੇ ਮੇਰੇ ਮਨ ਦਾ ਥੱਲੇ ਵਾਲਾ ਹਿੱਸਾ, ਗੁਰੂ ਨਾਨਕ ਸਾਹਿਬ ਜੀ ਪ੍ਰਭਾਤੀ ਰਾਗ ਵਿੱਚ ਕਿਰਪਾ ਕਰਦੇ ਨੇ, ਥੱਲੇ ਵਾਲਾ ਹਿੱਸਾ ਤਲਾ ਜਿਹੜਾ ਹੈ, ਆਧਾਰ ਜਿਹੜਾ ਹੈ, ਉਹ ਨਾਮ ਨਾਲ ਭਰਿਆ ਗਿਆ। ਹੁਣ ਉੱਪਰ ਕੀ ਆਉਂਦਾ ਇਹਦਾ ਕੋਈ ਫਰਕ ਨਹੀਂ ਪੈਂਦਾ, ਬਾਹਰੋਂ ਕੀ ਬੋਲਦੇ ਆ ਇਹਦੇ ਨਾਲ ਅੰਦਰ ਦਾ ਕੋਈ ਸੰਬੰਧ ਨਹੀਂ ਬਣਦਾ। ਇਸ ਤਰ੍ਹਾਂ ਦਾ ਵਿਅਕਤੀ ਨਿਰਲੇਪ ਹੋ ਜਾਏਗਾ, ਇਹਨੂੰ ਬ੍ਰਹਮ ਗਿਆਨੀ ਕਿਹਾ ਗਿਆ ਹੈ। ਇਹਦਾ ਬਾਹਰਲੇ ਸਰੀਰ ਦੇ ਕ੍ਰਿਤਿਆ ਦਾ, ਕਰਮ ਦਾ ਉਹਦੇ ਮਨ ਤੇ ਪ੍ਰਭਾਵ ਪੈਣਾ ਬੰਦ ਹੋ ਜਾਂਦਾ ਹੈ। ਇਸ ਲਈ ਇਸ ਤਰ੍ਹਾਂ ਦੇ ਲੋਕ ਫਿਰ ਕਿਹੜੇ ਵਸਤਰ ਪਹਿਣਦੇ ਨੇ, ਕੀ ਖਾਂਦੇ ਨੇ, ਕੀ ਵੇਖਦੇ ਨੇ ਜਾਂ ਕੀ ਬੋਲਦੇ ਨੇ, ਇਹਦਾ ਉਹਨਾਂ ਦੇ ਜੀਵਨ ਤੇ ਬੈਕ ਪ੍ਰੈਸ਼ਰ ਖਤਮ ਹੋ ਜਾਂਦਾ ਹੈ। ਪਰ ਉਹ ਬੜੇ ਸਮੇਂ ਤੋਂ ਬਾਅਦ ਹੁੰਦਾ ਜਦੋਂ ਪੂਰੀ ਤਰ੍ਹਾਂ ਬੰਦਾ ਧਰਮ ਨੂੰ ਕਮਾ ਜਾਏ। ਅਸੀਂ ਤਾਂ ਪਹਿਲਾਂ ਪਏ ਲਈ ਉਸ ਅਵਸਥਾ ਵਿੱਚ ਜਾਣਾ ਚਾਹੁੰਦੇ ਹਾਂ ਵੀ ਅਸੀਂ ਜੋ ਮਰਜ਼ੀ ਖਾ ਪੀ ਲਈਏ, ਗੁਰੂ ਦੀ ਕਿਰਪਾ ਤਾਂ ਫਿਰ ਵੀ ਸਾਡੇ ਅੰਦਰ ਵਰਤੀ ਜਾਏਗੀ। ਇਹ ਤਾਂ ਅਖੀਰਲੀ ਅਵਸਥਾ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜਿਹਦੇ ਸਰੀਰ ਦੇ ਉੱਤੇ, ਜਿਹਦੇ ਮਨ ਤੇ, ਇਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਣ ਸਿਉ ਮੇਰਾ ਠਾਠਾ ਬਾਗਾ। ਲੋਕਾਂ ਨਾਲ ਗੱਲਬਾਤ ਵੀ ਚੱਲਦੀ ਏ, ਅੰਦਰ ਪ੍ਰਭੂ ਦਾ ਨਾਮ ਵੀ ਚੱਲੀ ਜਾਂਦਾ ਹੈ, ਉਹਦਾ ਸਿਮਰਨ ਵੀ ਚੱਲੀ ਜਾਂਦਾ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਗਣ ਸਿਉ ਮੇਰਾ ਠਾਠਾ ਬਾਗਾ, ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਜੀਵਨ ਦੇ 2 ਹਿੱਸੇ ਹੋ ਗਏ, ਭਾਗ ਹੋ ਗਏ ਜੀਵਨ ਦੇ 2। ਇਹਨੂੰ ਵੱਖਰੇ ਕਰਨ ਦੀ ਜਾਂਚ ਆ ਗਈ ਪੂਰੀ ਤਰ੍ਹਾਂ। ਜਦੋਂ ਪਰਫੈਕਟ ਹੋ ਜਾਏ ਵਿਅਕਤੀ ਇਸ ਮਾਮਲੇ ਦੇ ਵਿੱਚ, ਉਦੋਂ ਹੀ ਉਹ ਕਹਿ ਸਕਦਾ ਹੈ ਵੀ ਹੁਣ ਮੇਰੇ ਸਰੀਰ ਦੇ ਜਿਹੜੇ ਕਰਮ ਨੇ ਉਹਨਾਂ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਰਿਹਾ। ਇਸ ਲਈ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇਹ ਬੜਾ ਪਿਆਰਾ ਬਚਨ ਹੈ। ਜੋ ਕੁਝ ਗੁਰੂ ਕਰ ਰਹੇ ਨੇ ਤੂੰ ਉਹਦੇ ਵੱਲ ਵੇਖ ਕੇ ਕੰਮ ਨਾ ਕਰੀ, ਕਿਉਂਕਿ ਉਹਦੀ ਗੁਰੂ ਦੀ ਅਵਸਥਾ ਹੋਰ ਹੈ। ਗੁਰ ਕਹਿਆ ਸਾਕਾਰ ਕਮਾਵੋ, ਤੇਰੇ ਵਾਸਤੇ ਗੁਰੂ ਦਾ ਜਿਹੜਾ ਹੁਕਮ ਹੈ ਉਹ ਹੁਕਮ ਗੁਰੂ ਦੇ ਆਪਣੇ ਆਪੇ ਤੇ ਲਾਗੂ ਹੋ ਜਾਏ ਜ਼ਰੂਰੀ ਨਹੀਂ। ਉਹਦਾ ਜੀਵਨ ਬਹੁਤ ਉੱਚਾ ਹੈ, ਕਿਉਂਕਿ ਉਹਦੇ ਸਰੀਰ ਨਾਲ ਜਿਹੜੇ ਕਰਮ ਹੁੰਦੇ ਨੇ ਉਹਨਾਂ ਸਰੀਰ ਦੇ ਕਰਮਾਂ ਦਾ ਉਹਦੇ ਅੰਦਰਲੇ ਜੀਵਨ ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਲਈ ਗੁਰੂ ਦੀ ਰੀਸ ਨਾ ਕਰ, ਗੁਰੂ ਨੇ ਜੋ ਕੁਝ ਕਿਹਾ ਉਸ ਹੁਕਮ ਨੂੰ ਵਜਾ, ਉਸ ਕੰਮ ਨੂੰ ਕਰ। ਗੁਰੂ ਜੀਵਨ ਵਿੱਚ ਕੀ ਕਰਦੇ ਨੇ ਇਧਰ ਨਾ ਦੇਖ, ਤੂੰ ਜੋ ਕੁਝ ਤੈਨੂੰ ਗੁਰੂ ਨੇ ਹੁਕਮ ਦਿੱਤੇ ਨੇ ਉਹਨੂੰ ਕਮਾਉਣ ਦਾ ਯਤਨ ਕਰ। ਇਸ ਲਈ ਸਤਿਗੁਰਾਂ ਨੇ ਨਾਮ ਦਾ ਆਧਾਰ ਮਨ ਦੇ ਡੂੰਘੇ ਹਿਰਦੇ ਵਿੱਚ, ਗੁਰੂ ਅਮਰਦਾਸ ਜੀ ਕਹਿੰਦੇ ਕਿ ਸਾਚਾ ਨਾਮ ਮੇਰਾ ਆਧਾਰੋ, ਮੇਰੇ ਆਧਾਰ ਵਿੱਚ ਮੇਰੇ ਮਨ ਦੇ ਡੂੰਘੇ ਥਾਂ ਤੇ ਨਾਮ ਦਾ ਆਧਾਰ ਬਣ ਗਿਆ, ਨਾਮ ਦੀ ਪਰਤ ਬਣ ਗਈ, ਇਹ ਡੂੰਘੇ ਥਾਂ ਤੇ ਨਾਮ ਚਲਾ ਗਿਆ। ਹੁਣ ਇਹਦੇ ਉੱਤੇ ਜੋ ਕੁਝ ਮਰਜ਼ੀ ਆਏ ਉਹਦਾ ਕੋਈ ਅਰਥ ਨਹੀਂ ਰਹਿ ਗਿਆ, ਪ੍ਰਭਾਵ ਹੀ ਨਹੀਂ ਪਾਉਂਦਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਜਿਵੇਂ ਸੂਰਜ ਦੀਆਂ ਕਿਰਨਾਂ ਫੁੱਲਾਂ ਤੇ ਪਈਆਂ, ਸੁਗੰਧੀ ਦੀ ਕੋਈ ਪਰਵਾਹ ਨਹੀਂ। ਸੂਰਜ ਦੀਆਂ ਕਿਰਨਾਂ ਗੰਦਗੀ ਤੇ ਪਈਆਂ, ਦੁਰਗੰਧੀ ਦੀ ਕੋਈ ਪਰਵਾਹ ਨਹੀਂ, ਉਹ ਮੈਲੀਆਂ ਨਹੀਂ ਹੁੰਦੀਆਂ। ਆ ਲਾਈਟ ਜਗ ਰਹੀ ਏ ਭਾਵੇਂ ਕਿੱਥੇ ਪੈਂਦੀ ਏ, ਲਾਈਟ ਅਲੇਪ ਏ ਉਹਦੇ ਤੋਂ, ਇਹਨੂੰ ਕੋਈ ਮੈਲ ਨਹੀਂ ਲੱਗਦੀ। ਲਾਈਟ ਭਾਵੇਂ ਕਿੰਨੇ ਮੈਲੇ ਵਿਅਕਤੀ ਤੇ ਪਏ ਤੇ ਭਾਵੇਂ ਕਿੰਨੇ ਜਿਹੜਾ ਸਵੱਛ ਵਿਅਕਤੀ ਏ ਸਾਫ਼ ਏ ਉਹਦੇ ਉੱਤੇ ਪਏ, ਲਾਈਟ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ ਗੁਰੂ ਨੂੰ ਚਾਨਣ ਕਿਹਾ ਗਿਆ। ਪਰਮਾਤਮਾ ਦੇ ਨਾਮ ਨੂੰ ਚਾਨਣ ਕਿਉਂ ਕਿਹਾ ਗਿਆ? ਕਿਉਂਕਿ ਪਰਮਾਤਮਾ ਦਾ ਨਾਮ ਨਿਰਮਲ ਹੈ, ਮੈਲਾ ਨਹੀਂ ਹੁੰਦਾ। ਉਹ ਜਿਹਦੇ ਉੱਤੇ ਪੈਂਦਾ ਹੈ, ਜਿਹਦੇ ਵਿੱਚ ਵਸ ਜਾਏ, ਉਹਦਾ ਅੰਦਰਲਾ ਪਾਸਾ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਉਹਦੇ ਅੰਦਰ ਤੇ ਬਾਹਰਲੀ ਮੈਲ, ਵਿਚਾਰਾਂ ਦੀ, ਵਿਕਾਰਾਂ ਦੀ ਪੈਣੀ ਬੰਦ ਹੋ ਜਾਂਦੀ ਹੈ। ਇਸ ਲਈ ਸਤਿਗੁਰਾਂ ਨੇ ਇਸ ਨਾਮ ਦੇ ਆਧਾਰ ਦੀ ਗੱਲ ਕੀਤੀ ਕਿ ਆਪਣੇ ਮਨ ਦੇ ਅੰਦਰ ਤੂੰ ਨਾਮ ਦਾ ਨਿਵਾਸ ਕਰਾ, ਮਨ ਦੇ ਵਿੱਚ ਨਾਮ ਨੂੰ ਟਿਕਾ, ਮਨ ਦੇ ਅੰਦਰ ਵਾਸਾ ਹੋ ਜਾਏ ਨਾਮ ਦਾ, ਤਾਂ ਕਿ ਬਾਹਰਲੇ ਸੰਸਾਰ ਦੇ ਜਿਹੜੇ ਪਦਾਰਥਾਂ ਦਾ ਜਿਹੜਾ ਅੰਬਾਰ ਹੈ, ਜਿਹੜਾ ਤੇਰੇ ਚੌਵਾਂ ਪਾਸੇ ਘੁੰਮ ਰਿਹਾ, ਤੇਰੇ ਅੰਦਰ ਨਾ ਕਿਤੇ ਚਲਾ ਜਾਏ। ਅੰਦਰ ਚਲਾ ਗਿਆ ਤੇ ਤੈਨੂੰ ਬੜੇ ਲੰਬੇ ਚੱਕਰ ਵਿੱਚ ਪਾ ਦੇਗਾ। ਇਹ ਚਾਰ ਪੰਜ ਤਰ੍ਹਾਂ ਦੇ ਤਰੀਕੇ ਹਜ਼ੂਰ ਨੇ ਦੱਸੇ। ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਹ ਤਰੈ। ਇਹ ਤੇਰੇ ਅੰਦਰ ਜੇ ਚਿੰਤਨ ਚੱਲ ਚੱਲ ਕੇ ਮਾਇਆ ਦਾ ਚਿੰਤਨ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਇਹ ਇਸ ਤਰ੍ਹਾਂ ਦੇ ਥਾਵਾਂ ਤੇ ਖਿੱਚ ਕੇ ਲੈ ਜਾਏਗਾ ਜਿਸ ਥਾਂ ਦਾ ਕੋਈ ਆਰਾ ਪਾਰ ਨਹੀਂ ਹੈ, ਸੱਪ ਦੀ ਜੂਣ ਵਿੱਚ ਤੂੰ ਜਾ ਸਕਦਾ ਹੈ। ਇਹ ਸੁਚੇਤ ਕੀਤਾ ਗਿਆ ਹੈ, ਵਾਰਨਿੰਗ ਦਿੱਤੀ ਗਈ ਹੈ ਗੁਰਬਾਣੀ ਵਿੱਚ। ਕਿਉਂਕਿ ਗੁਰਬਾਣੀ ਦੀ ਜਿਹੜੀ ਵਿਚਾਰ ਹੈ ਉਹ ਸੁਣਨੀ ਅਤ ਲਾਜ਼ਮੀ ਹੈ। ਉਹਦਾ ਕਾਰਨ ਕੀ? ਗੁਰਬਾਣੀ ਪੜ੍ਹਨੀ ਇਹ ਵੀ ਚੰਗੀ ਗੱਲ ਹੈ, ਪਾਠ ਕਰਨਾ, ਕੀਰਤਨ, ਸਾਰੇ ਢੰਗ ਤਰੀਕੇ ਆਪਣੇ ਆਪਣੇ ਵਿਸ਼ਿਆਂ ਦੇ ਨੇ, ਪਰ ਗੁਰਬਾਣੀ ਦੇ ਵਿੱਚ ਕੁਝ ਸੁਚੇਤ ਕਰਨ ਵਾਲੇ ਸ਼ਬਦ ਨੇ ਜਿਹਦੇ ਵਿੱਚ ਬੰਦਾ ਸੁਚੇਤ ਹੋ ਜਾਂਦਾ। ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਮਨ ਦੇ ਵਿੱਚ ਇਹ ਸੰਸਾਰ ਦੇ ਪਦਾਰਥਾਂ ਦੀ ਖਿੱਚ ਨਾ ਜਾਣ ਦੇਈ, ਨਹੀਂ ਤੇ ਖੁਆਰੀ ਹੋ ਜਾਏਗੀ ਜੀਵਨ ਵਿੱਚ। ਅੰਤਕਾਲ ਜੋ ਲਛਮੀ ਸਿਮਰੈ, ਲਛਮੀ ਦਾ ਅਰਥ ਹੈ ਮਾਇਆ, ਇਹ ਸਰਪ ਜੋਨ, ਤੇ ਭਗਤ ਰਵਿਦਾਸ ਜੀ ਨੇ ਇਹਦੀ ਵਿਆਖਿਆ ਕੀਤੀ, ਕਹਿਣ ਲੱਗੇ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ। ਇਹ ਨਚਾਉਂਦੀ ਏ ਮਨੁੱਖ ਨੂੰ, ਸਾਰੇ ਨੱਚ ਰਹੇ ਨੇ, ਧਾਰਮਿਕ ਵੀ ਅਧਾਰਮਿਕ ਵੀ, ਉਪਦੇਸ਼ ਸੁਣਨ ਵਾਲੇ ਵੀ, ਉਪਦੇਸ਼ ਸੁਣਾਉਣ ਵਾਲੇ ਵੀ, ਇਹ ਸਾਰਿਆਂ ਨੂੰ ਨਚਾ ਰਹੀ ਏ। ਇੱਕ ਪਕੜ ਹੀ ਇਸ ਤਰ੍ਹਾਂ ਦੀ ਏ। ਇਹਦਾ ਉਦਾਹਰਣ ਦਿੱਤਾ ਕਬੀਰ ਜੀ ਨੇ, ਉਹਨਾਂ ਨੇ ਇੱਕ ਬੰਦਰ ਦਾ ਉਦਾਹਰਣ ਦਿੱਤਾ ਜਿਹੜਾ ਇਸ ਲੋਭ ਵਿੱਚ ਪੈ ਗਿਆ, ਪਕੜ ਵਿੱਚ ਆ ਗਿਆ, ਗੁਲਾਮ ਹੋ ਗਿਆ, ਫਸ ਗਿਆ, ਪਰਤ ਕੇ ਸਾਰੀ ਉਮਰ ਉਹਨੂੰ ਨੱਚਣਾ ਪਿਆ। ਉਦਾਹਰਣ ਤੇ ਇੱਕ ਬਾਂਦਰ ਦੀ ਹੈ, ਪਰ ਇਹ ਅਵਸਥਾ ਸਾਡੇ ਮਨ ਦੀ ਏ। ਤਿੰਨ ਚਾਰ ਉਦਾਹਰਣਾਂ ਦੇ ਵਿੱਚੋਂ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ। ਮਰਕਟ ਦੇ ਅਰਥ ਨੇ ਬਾਂਦਰ, ਮੁਸ਼ਟੀ ਦਾ ਅਰਥ ਹੈ ਮੁੱਠ, ਅਨਾਜ ਦਾ ਅਰਥ ਹੈ ਛੋਲੇ। ਬਾਂਦਰ ਨੇ ਜਦੋਂ ਇਹਨੂੰ ਫੜਿਆ ਜਾਂਦਾ ਹੈ, ਆ ਜਿਹੜੇ ਬੰਦਰ ਫੜੇ ਹੁੰਦੇ ਨੇ ਲੋਕ ਨਚਾਉਣ ਵਾਲੇ ਘਰਾਂ ਦੇ ਅੱਗੇ ਮੰਗਣ ਵਾਲੇ ਲੈ ਕੇ ਆਉਂਦੇ ਨੇ, ਇਹ ਕਿਵੇਂ ਫੜਦੇ ਨੇ? ਕਬੀਰ ਜੀ ਨੇ ਇਹਦਾ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਉਹ ਕਹਿੰਦੇ ਨੇ ਬਾਂਦਰ ਫੜਨ ਵਾਲੇ ਤਰੀਕਾ ਵਰਤਦੇ ਨੇ, ਕਿਹੜਾ? ਇੱਕ ਕੁੱਜੀ ਲੈ ਕੇ ਛੋਟੀ ਜੀ, ਜਿਹਦਾ ਮੂੰਹ ਛੋਟਾ ਹੁੰਦਾ ਹੈ, ਉਹਦੇ ਵਿੱਚ ਥੋੜੇ ਜਿਹਾ ਛੋਲੇ ਪਾ ਲੈਂਦੇ ਨੇ, ਥੋੜੇ ਜਿਹਾ ਛੋਲੇ ਪਾ ਕੇ ਤੇ ਉਸ ਥਾਂ ਤੇ ਧਰਤੀ ਦੇ ਵਿੱਚ ਉਹਦਾ ਮੂੰਹ ਖੁੱਲਾ ਛੱਡ ਕੇ ਉਹਨੂੰ ਦੱਬ ਦਿੰਦੇ ਨੇ ਜਿੱਥੇ ਬਾਂਦਰ ਫਿਰਦੇ ਨੇ। ਆਪ ਲੁਕ ਕੇ ਬੈਠ ਗਏ ਤੇ ਉਸ ਕੁੱਜੀ ਵਿੱਚ ਛੋਲੇ ਪਾ ਦਿੱਤੇ, ਜਿਹਦਾ ਮੂੰਹ ਸੌੜਾ ਸੀ ਤੇ ਥੱਲਾ ਚੌੜਾ ਸੀ, ਉਹਦੇ ਵਿੱਚ ਛੋਲੇ ਪਾਏ। ਹੁਣ ਬਾਂਦਰ ਦੀ ਆਦਤ ਏ ਖਾਣ ਵਾਸਤੇ ਕੁਝ ਨਾ ਕੁਝ ਲੱਭਣਾ, ਉਹ ਲੱਭਦਾ ਲੱਭਦਾ ਉੱਥੇ ਆ ਗਿਆ ਤੇ ਉਹਨੇ ਉਸ ਕੁੱਜੀ ਦੇ ਵਿੱਚੋਂ ਛੋਲੇ ਕੱਢਣ ਵਾਸਤੇ ਜਦੋਂ ਹੱਥ ਪਾਇਆ, ਜਦੋਂ ਹੱਥ ਪਾਇਆ ਉਦੋਂ ਹੱਥ ਖਾਲੀ ਸੀ, ਉਦੋਂ ਪੈ ਗਿਆ ਤੇ ਜਦੋਂ ਛੋਲਿਆਂ ਦੀ ਮੁੱਠ ਭਰ ਲਈ ਉਹ ਹੱਥ ਕੱਢਣ ਲੱਗਾ, ਹੱਥ ਭਾਰਾ ਹੋ ਗਿਆ ਛੋਲਿਆਂ ਕਰਕੇ, ਉਹ ਮੁੱਠੀ ਫਸ ਗਈ ਵਿੱਚ। ਹੁਣ ਇਹ ਬਾਂਦਰ ਨੂੰ ਵੀ ਪਤਾ ਹੈ ਕਿ ਜੇ ਮੈਂ ਮੁੱਠੀ ਛੋਲੇ ਛੱਡ ਦਿਆਂ ਤੇ ਹੱਥ ਨਿਕਲ ਜਾਏਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਛੱਡਾਂ ਤੇ ਨਿਕਲ ਜਾਏਗਾ ਪਤਾ ਹੈ, ਪਰ ਅੰਦਰ ਪਕੜ ਹੋ ਗਈ ਉਹਨਾਂ ਛੋਲਿਆਂ ਦੀ ਵੀ ਛੱਡਣਾ ਨਹੀਂ, ਇਹਨਾਂ ਨੂੰ ਕੱਢਣਾ ਜਿਵੇਂ ਮਰਜ਼ੀ। ਹੁਣ ਪਕੜ ਕੇ ਉਹ ਨਿਕਲਦੀ ਨੀ ਮੁੱਠੀ, ਆਜ਼ਾਦੀ ਨਹੀਂ ਆਉਂਦੀ। ਛੱਡਦਾ ਇਸ ਕਰਕੇ ਨਹੀਂ ਵੀ ਛੱਡਣੇ ਹੈ ਨਹੀਂ, ਮਸਾਂ ਤੇ ਹੱਥ ਵਿੱਚ ਆਏ ਨੇ ਤੇ ਉਹਨੂੰ ਪਕੜ ਕੇ ਰੱਖਦਾ ਤੇ ਹੱਥ ਨਹੀਂ ਨਿਕਲਦਾ ਇਸੇ ਦੁਬਧਾ ਦੇ ਵਿੱਚ। ਤੇ ਸਾਹਮਣੇ ਇਹ ਵੀ ਵੇਖ ਲੈਂਦਾ ਵੀ ਮੈਨੂੰ ਪਕੜਨ ਵਾਲਾ ਆ ਰਿਹਾ ਹੈ, ਜਿਹਨੇ ਉਹ ਛੋਲੇ ਦੱਬੇ ਨੇ ਉਹ ਸ਼ਿਕਾਰੀ ਜਿਹੜਾ ਹੈ, ਉਹਨੇ ਰੱਸਾ ਹੱਥ ਵਿੱਚ ਫੜਿਆ ਹੋਇਆ ਹੈ, ਉਹ ਫੜਨ ਵਾਸਤੇ ਆ ਰਿਹਾ ਹੈ। ਪਰ ਉਹ ਐਸੀ ਮੁੱਠੀ ਫੜੀ ਵੀ ਫੜਨ ਵਾਲਾ ਬੜੇ ਆਰਾਮ ਨਾਲ ਆਉਂਦਾ, ਬੜੇ ਆਰਾਮ ਨਾਲ ਆ ਕੇ ਉਹਦੇ ਗਲ ਵਿੱਚ ਰੱਸਾ ਪਾ ਲੈਂਦਾ ਤੇ ਫਿਰ ਉਹਨੂੰ ਖਿੱਚਦਾ ਤੇ ਉਹਨੂੰ ਕਹਿੰਦਾ ਭਾਈ ਛੱਡ ਦੇ, ਹੁਣ ਛੱਡਣੀ ਹੁਣ ਵੀ ਪੈਣੀ ਏ, ਜੇ ਪਹਿਲਾਂ ਛੱਡ ਜਾਂਦਾ ਤੇ ਮੇਰੇ ਰੱਸੇ ਤੋਂ ਬਚ ਜਾਂਦਾ, ਛੱਡਣੀ ਤੈਨੂੰ ਹੁਣ ਵੀ ਪੈਣੀ ਏ। ਬਸ ਇਹ ਚੱਕਰ ਸਾਡੇ ਜੀਵਨ ਦਾ ਹੈ, ਪਦਾਰਥਾਂ ਦੀ ਕੁੱਜੀ ਵਿੱਚ ਹੱਥ ਪਾਇਆ ਹੋਇਆ ਹੈ, ਜੇ ਤੇ ਉਹਨੂੰ ਫੜ ਕੇ ਰੱਖਨੇ ਆ ਤੇ ਵਿੱਚੋਂ ਨਿਕਲਦੇ ਕੋਈ ਨੀ, ਫਸੇ ਹੋਏ ਆ। ਤੇ ਜੇ ਨਿਕਲਣਾ ਹੈ, ਜੇ ਆਜ਼ਾਦ ਹੋਣਾ, ਜਿਹਨੂੰ ਗੁਰਬਾਣੀ ਨੇ ਮੁਕਤੀ ਕਿਹਾ ਹੈ, ਮੁਕਤ ਪਦਾਰਥ ਜਿਹਨੂੰ ਕਿਹਾ ਹੈ, ਆਜ਼ਾਦੀ, ਜੀਵਨ ਦਾ ਸੁੱਖ, ਪਦਾਰਥਾਂ ਤੋਂ ਖਲਾਸੀ, ਤਾਂ ਫਿਰ ਇਹ ਕੰਮ ਕਰਨਾ ਪਏਗਾ ਵੀ ਉਹ ਪਦਾਰਥਾਂ ਦੇ ਛੋਲੇ ਛੱਡੀਏ, ਉਸੇ ਵੇਲੇ ਮੁੱਠੀ ਬਾਹਰ ਆ ਜਾਏਗੀ ਤੇ ਮੌਤ ਦਾ ਰੱਸਾ ਛੁੱਟ ਜਾਏਗਾ। ਛਡਾਉਣਾ ਉਹਨੇ ਫਿਰ ਵੀ ਇਹ ਪਦਾਰਥ, ਮੌਤ ਨੇ ਵੀ ਛਡਾ ਲੈਣਾ ਹੈ ਜੇ ਕੋਈ ਨਾ ਛੱਡੇਗਾ। ਇਹ ਸੰਵਿਧਾਨ ਹੈ ਕੁਦਰਤ ਦਾ ਵੀ ਉਹਨੇ ਤੋੜ ਦੇਣਾ ਸਭ ਕੁਝ, ਜਿਹੜਾ ਅਸੀਂ ਕਬਜ਼ਾ ਕਰਕੇ ਬੈਠੇ ਹਾਂ ਸੰਸਾਰ ਤੇ, ਮੌਤ ਦੇ ਇਹ ਅਰਥ ਨੇ ਉਹਨੇ ਤੋੜ ਦੇਣਾ, ਛਡਾ ਲੈਣਾ ਉਹਨੇ। ਇਸ ਲਈ ਸੰਸਾਰੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਮਸਾਂ ਤੇ ਜੀਵਨ ਮਿਲਿਆ ਤੇ ਗੁਰਦੁਆਰੇ ਜਾਓ ਫਿਰ ਮੌਤ ਦੀ ਗੱਲ, ਇਹ ਕੀ ਕਹਾਣੀ ਹੈ? ਮਸਾਂ ਤੇ ਜ਼ਿੰਦਗੀ ਮਿਲੀ ਹੈ। ਲੋਕ ਤੇ ਅਰਦਾਸ ਕਰਦੇ ਨੇ ਜਿੰਦਾ ਰਹਿ ਸਕੀਏ, ਇਹ ਕਥਾ ਹੀ ਮੌਤ ਦੀ ਕਰਦੇ ਨੇ, ਕੀ ਕਰੀਏ ਹੁਣ? ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਗੁਰੂ ਸਾਹਿਬ ਕਹਿਣਾ ਚਾਹੁੰਦੇ ਭਾਈ ਛਡਾਓ ਨੇ ਫਿਰ ਵੀ ਲੈਣਾ, ਤੇ ਜੇ ਆਪ ਗੁਰੂ ਦੇ ਆਖੇ ਲੱਗ ਕੇ ਛੱਡਦੇ ਤਾਂ ਠੀਕ ਰਹੇਗਾ, ਵਧੀਆ ਰਹੇਗਾ। ਇਹ ਪ੍ਰੈਕਟਿਸ ਕਰ ਛੱਡਣ ਦੀ, ਧਰਮ ਦੀ ਸਾਧਨਾ ਦੇ ਅਰਥ ਪਦਾਰਥਾਂ ਦੇ ਵਿੱਚ ਰਹਿ ਕੇ ਪਦਾਰਥਾਂ ਨੂੰ ਛੱਡਣ ਦੀ ਪ੍ਰੈਕਟਿਸ ਕਰਨੀ, ਅਭਿਆਸ ਕਰਨਾ, ਇਹ ਹਨ ਧਰਮ ਦੇ ਸਾਧਨ, ਧਰਮ ਦੀ ਸਾਧਨਾ। ਇਹ ਲੋੜ ਹੈ ਕਿ ਅੰਦਰ ਤਾਂ ਬਣੇਗਾ ਤੇਰਾ, ਜੇ ਤੇਰੇ ਅੰਦਰ ਆਧਾਰ ਹੋਏਗਾ। ਤੇ ਕਬੀਰ ਜੀ ਨੇ ਕਿਹਾ ਮਰਕਟ ਮੁਸ਼ਟੀ ਅਨਾਜ ਕੀ, ਮਰਕਟ ਦਾ ਅਰਥ ਹੈ ਬਾਂਦਰ, ਮੁਸ਼ਟੀ ਮੁੱਠ, ਅਨਾਜ ਕੀ, ਛੋਲਿਆਂ ਦੀ ਮੁੱਠ ਜਿਹੜੀ ਉਹਨੇ ਫੜੀ ਸੀ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਣ ਕੋ ਸਹਿਸਾ ਪਰਿਆ, ਮਨ ਬੌਰਾ ਰੇ ਨਾਚਿਓ ਘਰ ਘਰ ਬਾਰ। ਉਹ ਬਾਂਦਰ ਫੜਿਆ ਗਿਆ, ਉਹ ਫੜ ਕੇ ਘਰ ਲੈ ਗਿਆ ਤੇ ਘਰ ਲਿਜਾ ਕੇ ਨਾ ਫਿਰ ਉਸਨੇ ਉਸ ਬਾਂਦਰ ਨੂੰ ਨੱਚਣ ਦੀ ਜਾਚ ਸਿਖਾਈ, ਕਿਉਂਕਿ ਲੋਕਾਂ ਤੋਂ ਪੈਸੇ ਲੈਣੇ ਸਨ ਨਾ ਨਚਾ ਕੇ, ਨੱਚਣ ਦੀ ਜਾਚ ਸਿਖਾਈ। ਤੇ ਫਿਰ ਉਹ ਬਾਜ਼ਾਰ ਵਿੱਚ ਘਰਾਂ ਵਿੱਚ ਲੈ ਕੇ ਗਿਆ, ਜਿਹੜੇ ਘਰ ਦੇ ਅੱਗੇ ਜਾਂਦਾ ਇਸ਼ਾਰਾ ਕਰਦਾ ਵੀ ਨੱਚ ਕੇ ਦਿਖਾ, ਬੱਚੇ ਵੇਖਦੇ ਨੇ ਫਿਰ ਪੈਸੇ ਮਿਲਦੇ ਨੇ। ਸਤਿਗੁਰੂ ਕਹਿੰਦੇ ਨੇ ਮਨੁੱਖ ਨੂੰ ਇਸੇ ਤਰ੍ਹਾਂ ਮਾਇਆ ਨੇ ਗਲ ਵਿੱਚ ਰੱਸਾ ਪਾ ਲਿਆ ਤੇ ਹੁਣ ਨੱਚਣ ਦੀ ਜਾਚ ਸਿਖਾਈ ਏ ਵੀ ਨੱਚੀ ਜਾ 12 ਘੰਟੇ, ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੱਚ, ਰੱਜ ਕੇ ਨੱਚ ਪੂਰੀ ਤਰ੍ਹਾਂ, ਤਾਂ ਮਾਇਆ ਮਿਲੇਗੀ। ਹੁਣ ਇੱਥੇ ਬੇਨਤੀ ਕਰਾਂਗਾ, ਇਹਦਾ ਅਰਥ ਗੁਰੂ ਸਾਹਿਬ ਇਹ ਨਹੀਂ ਕਰ ਰਹੇ ਵੀ ਕੰਮ ਨਹੀਂ ਕਰਨਾ, ਕੰਮ ਕਰਨਾ ਹੋਰ ਚੀਜ਼ ਏ, ਨੱਚਣਾ ਹੋਰ ਚੀਜ਼ ਹੈ। ਆ ਜਦੋਂ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਸਾਡੇ ਕੋਲ ਤੇ ਜੀ ਮਰਨ ਦਾ ਵੀ ਵੇਲ ਕੋਈ ਨਹੀਂ, ਇੰਨਾ ਸਮਾਂ ਬਿਜੀ ਹੈ, ਇਹ ਉਹ ਅਵਸਥਾ ਹੈ ਨੱਚਣਾ ਬਈ। ਜੀਵਨ ਦੀ ਜਿਹੜੀ ਗਰਦਿਸ਼ ਸੀ, ਜਿਹੜੀ ਆਤਮਾ ਦੀ ਜਿਹੜੀ ਲੋਹ ਸੀ, ਉਹ ਵੀ ਛੱਡ ਦਿੱਤੀ ਧੰਦੇ ਦੇ ਵਿੱਚ, ਇੰਨਾ ਡੋਬ ਦਿੱਤਾ ਆਪਣੇ ਆਪ ਨੂੰ। ਜਦਕਿ ਇਹ ਵੀ ਪਤਾ ਹੈ ਵੀ ਜੇ ਰੱਬ ਨੇ ਦੇਣਾ ਹੈ ਤੇ ਉਹ ਘੱਟ ਸਮੇਂ ਵਿੱਚ ਵੀ ਉਤਨਾ ਹੀ ਮਿਲ ਜਾਏਗਾ, ਪਰ ਕੀ ਕਰੇ। ਹੁਣ ਅਸੀਂ ਉਸ ਬਾਂਦਰ ਵਾਲੀ ਹਾਲਾਤ ਬਣ ਗਈ, ਉਹਨੇ ਮਾਲਕ ਨੇ ਮਨ ਨੇ ਜਦੋਂ ਕਹਿਣਾ ਇਹਨੇ ਨੱਚਣਾ ਹੀ ਨੱਚਣਾ ਹੈ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, लीनी हाथ पसार छूटन को सहसा परिया मन बौरा रे नाचियो घर घर घरां दे अगे अगे बारां दे अगे बारदार थे दरवाजे अगे जिवें बांदर नचदा है। इस तरह ए मन जेड़ा है ए जदों उहदे पकड़ विच आ जांदा है पदार्थ दी इहदे अंदर नाम ना रहे तां फिर ए मन बेचारा नचदा है बहुत तेज जिन्हों रविदास जी ने कहा माटी को पूतरा कैसे नचत है देखे देखे सुने बोले दौरे फिरत है जब किछ पावे तब गर्व करत है माया गई तब रोवन लगता है। ए ओ अवस्था जिदे मन विच नाम दा निवास नहीं मन दे अंदर बड़ी डूंगी पकड़ इत्थे हाथी दा भी उदाहरण दिता जिदे विच साहब कहिंदे काल भूत की हस्तनी मन बौरा रे चलत रचियो जगदीश काम सुवाए गज बस परे मन बौरा रे अंकस सहयो सीस। इत्थे हाथी दी उदाहरण दित्ती ते समझाया मन नूं ओ हाथी जिदे विच इन्नी शक्ति है इन्नी ताकत है ओ कदों गुलाम हुंदा है कदों फड़िया जांदा है ओ एक रस दे अधीन गुलाम हुंदा है। जितने हाथी आ इंडिया विच तुसीं वेखदे हो मंगण वाले हाथी लैके फिरदे ने किवें फड़े जांदे ने किवें गुलाम हुंदे ने हाथी फड़न वाले एक कागज दी हाथनी बना के एक टोया कढ के जंगल विच उहदे उत्ते घा रख के उहदे उत्ते उह कागज दी हाथनी रख दिंदे ने। हाथी जदों आउंदा है देख के दूरों तां उहदे विच वाशना पैदा हुंदी है। गुरु ग्रंथ साहिब जी ने कहा उस वाशना दे अधीन वह दौड़दा है ते उस थां ते जांदा है पर उत्थे तां हाथ नहीं आया सी है नहीं सी उत्थे तां पुतला सी उत्थे दौड़ के जांदा उत्थे टोया सी ते टोए दे उपर खड्डे दे उपर घा आदि छोटियां लकड़ां सन जदों अगे पैर रखदा है उहदे विच डिग पैंदा है टोए विच निकलण जोगा रहिंदा नहीं। फिर उस खड्डे दे विच जिहड़े शिकारी हुंदे ने उहनूं उदों नहीं कढदे ਉਹ ਫਿਰ ਉਸ ਖੱਡੇ ਦੇ ਵਿੱਚ 15-20 ਦਿਨ ਉਹਨੂੰ ਭੁੱਖਾ ਰੱਖਦੇ ਨੇ ਉਹ ਭੁੱਖਾ ਰਹਿ ਰਹਿ ਕੇ ਕਮਜ਼ੋਰ ਹੋ ਜਾਂਦਾ ਕਮਜ਼ੋਰ ਹੋਣ ਤੋਂ ਬਾਅਦ ਫਿਰ ਉਹਨੂੰ ਖਿੱਚ ਕੇ ਟੋਏ ਵਿੱਚੋਂ ਕੱਢ ਲੈਂਦੇ ਫਿਰ ਉਹਨੂੰ ਗੁਲਾਮ ਕਰਕੇ ਲੈ ਜਾਂਦੇ ਤੇ ਸਾਰੀ ਉਮਰ ਉਹਦੇ ਉੱਤੇ ਬਹਿ ਕੇ ਮੰਗਦੇ ਨੇ ਗਲੀਆਂ ਵਿੱਚ। ਇੱਥੇ ਕਾਮ ਦੀ ਸਤਿਗੁਰਾਂ ਨੇ ਤਸਵੀਰ ਖਿੱਚੀ ਜਦੋਂ ਮਨੁੱਖ ਇਸ ਵਾਸ਼ਨਾ ਦੇ ਟੋਏ ਵਿੱਚ ਡਿੱਗ ਪੈਂਦਾ ਹੈ ਉਹ ਕਮਜ਼ੋਰ ਪੈ ਜਾਂਦਾ ਹੈ ਉਹਦੀ ਮਾਨਸਿਕ ਵਿਰਧੀ ਰੁਕ ਜਾਂਦੀ ਹੈ ਉਹਦੀ ਐਨਰਜੀ ਵੇਸਟ ਹੋ ਜਾਂਦੀ ਹੈ ਉਹਦੇ ਜੀਵਨ ਦੀ ਜਿਹੜੀ ਚਰਿਆ ਹੈ ਕਮਜ਼ੋਰ ਹੋ ਜਾਂਦੀ ਹੈ ਇਸ ਕਰਕੇ ਉਹ ਧਾਰਮਿਕ ਕਰਮ ਨਹੀਂ ਕਰ ਸਕਦਾ ਔਰ ਇਤਨਾ ਗੁਲਾਮ ਪੈ ਜਾਂਦਾ ਹੈ ਇਤਨਾ ਗੁਲਾਮ ਪੈ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਹਾਥੀ ਇਤਨਾ ਤਾਕਤਵਰ ਹੈ ਉਹ ਗੁਲਾਮ ਹੋ ਗਿਆ ਮਨੁੱਖ ਤੇ ਫਿਰ ਵੀ ਬਿਲਕੁਲ ਕਮਜ਼ੋਰ ਹੈ। ਕਾਲ ਭੂਤ ਕੀ ਹਸਤਨੀ ਕਾਲ ਭੂਤ ਕਹਿੰਦੇ ਨੇ ਬਨਾਵਟ ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਗਜ ਦਾ ਅਰਥ ਹੈ ਹਾਥੀ ਬਸ ਵਿਚ ਪੈ ਗਿਆ ਮਨ ਬੌਰਾ ਰੇ ਅੰਕਸ ਸਹਿਓ ਸੀਸ ਬਿਖੈ ਬਾਚ ਹਰ ਰਾਜ ਸਮਝ ਮਨ ਬੌਰਾ ਰੇ ਗਇਓ ਨਾ ਰਾਮ ਜਹਾਜ। ਇਸ ਲਈ ਗੁਰੂ ਅਮਰਦਾਸ ਜੀ ਅੱਜ ਦੇ ਪਵਿੱਤਰ ਬਚਨ ਵਿਚ ਕਿਰਪਾ ਕਰ ਰਹੇ ਨੇ ਕਿ ਤੂੰ ਨਾਮ ਦਾ ਆਧਾਰ ਬਣਾ ਇਹਦੀ ਲੋੜ ਕੀ ਪਈ ਕਿਉਂ ਬਣਾ ਨਾਮ ਦਾ ਆਧਾਰ ਕਿਉਂਕਿ ਇਹ ਕੁਦਰਤੀ ਏ ਮਨ ਨੇ ਆਪਣੇ ਅੰਦਰ ਦੋਵਾਂ ਵਿੱਚੋਂ ਇੱਕ ਚੀਜ਼ ਜ਼ਰੂਰ ਖਿੱਚ ਲੈਣੀ ਹੈ ਜਾਂ ਤੇ ਸੰਸਾਰ ਨੂੰ ਖਿੱਚੇਗਾ ਜਾਂ ਨਿਰੰਕਾਰ ਨੂੰ ਖਿੱਚੇਗਾ ਉਹਦੇ ਅੰਦਰ ਕੁਝ ਨਾ ਕੁਝ ਚਾਹੀਦਾ ਹੈ। ਮਨ ਦੇ ਅਰਥ ਹੀ ਇਹ ਨੇ ਜਿਹਦੇ ਵਿੱਚ ਕੁਝ ਨਾ ਕੁਝ ਜ਼ਰੂਰ ਆ ਜਾਂਦਾ ਹੈ ਉਹਦੇ ਵਿੱਚ ਇੱਕ ਆਕਰਸ਼ਣ ਹੈ ਖਿੱਚ ਹੈ ਉਹ ਖਾਲੀ ਨਹੀਂ ਰਹਿ ਸਕਦਾ ਉਹਨੂੰ ਇੱਕ ਚੀਜ਼ ਚਾਹੀਦੀ। ਪਰ ਸਤਿਗੁਰਾਂ ਨੇ ਕਿਹਾ ਤੂੰ ਦੇਖ ਕੇ ਮਿੱਤਰਤਾ ਪਾਈ ਪਰ ਇਹ ਤਾਂ ਹੈ ਵਿਚਾਰਾ ਬੱਚਿਆਂ ਵਰਗਾ ਜਿਵੇਂ ਭੋਲੇ ਬੱਚਿਆਂ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਮਨ ਜਿਹੜਾ ਬੱਚਿਆਂ ਵਰਗਾ ਹੈ ਭੋਲਾ ਹੈ ਤੇ ਇਹਦਾ ਪਿਆਰ ਹੈ ਵਿਕਾਰਾਂ ਨਾਲ ਉਹਨਾਂ ਨਾਲ ਦੋਸਤੀ ਪਾ ਕੇ ਰੱਖਦਾ ਹੈ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਹੁਣ ਗੁਰੂ ਨਾਲ ਪਿਆਰ ਪਾਉਣਾ ਬਹੁਤ ਔਖਾ ਹੈ ਇਹ ਸੰਸਾਰ ਦਿਸ਼ਟ ਮਾਣ ਹੈ ਦਿਸਣ ਵਾਲਾ ਹੈ ਤੇ ਦੂਸਰਾ ਸੰਸਾਰ ਜਿਹੜਾ ਧਰਮ ਦਾ ਉਹ ਸਾਰਾ ਅਦ੍ਰਿਸ਼ਟ ਉਹ ਇੱਕ ਲੂਣ ਦੀ ਸਿੱਲ ਚੱਟਣ ਦੇ ਬਰਾਬਰ ਹੈ। ਧਰਮ ਦੀ ਜਿਹੜੀ ਸ਼ੁਰੂਆਤ ਹੈ ਨਾ ਇਹ ਮਿੱਠੀ ਨਹੀਂ ਹੈ ਇਹਦੇ ਵਿੱਚ ਮਨੁੱਖ ਮਜਬੂਰ ਹੈ, ਵਿਚਾਰਾ ਸੱਚਾ ਹੈ, ਕਿਉਂਕਿ ਧਰਮ ਦੀ ਸ਼ੁਰੂਆਤ ਮਿੱਠੀ ਕੋਈ ਨਹੀਂ, ਇਹ ਗੱਲ ਪੱਕੀ ਹੈ। ਸ਼ੁਰੂ ਸ਼ੁਰੂ ਵਿੱਚ ਧਰਮ ਬਿਲਕੁਲ ਮਿੱਠਾ ਨਹੀਂ ਲੱਗੇਗਾ ਤੇ ਨਾ ਇਹਦੀ ਆਸ ਕਰਨੀ ਸ਼ੁਰੂ ਵਿੱਚ। ਹਾਂ, ਇਹਦਾ ਅਖੀਰਲਾ ਜਿਹੜਾ ਸਿਰਾ ਹੈ, ਜਿਉਂ ਜਿਉਂ ਮਨੁੱਖ ਧਰਮ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਿਉਂ ਤਿਉਂ ਇਹਦਾ ਕੌੜਾਪਣ ਹਟਦਾ ਤੇ ਮਿਠਾਸ ਸ਼ੁਰੂ ਹੋ ਜਾਂਦੀ ਹੈ। ਔਰ ਜਿਹੜਾ ਸੰਸਾਰ ਹੈ ਇਹਦੀ ਸ਼ੁਰੂਆਤ ਅਤ ਮਿੱਠੀ ਹੈ ਤੇ ਜਿਉਂ ਜਿਉਂ ਮਨੁੱਖ ਸੰਸਾਰ ਵਿੱਚ ਪ੍ਰਵੇਸ਼ ਕਰਦਾ ਤਿਉਂ ਤਿਉਂ ਮਿਠਾਸ ਘਟਦੀ ਜਾਂਦੀ ਹੈ, ਕੁੜਿੱਤਣ ਸ਼ੁਰੂ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਸੰਸਾਰੀਆਂ ਦੀ ਭੀੜ ਜ਼ਿਆਦਾ ਹੈ, ਨਿਰੰਕਾਰੀਆਂ ਦੀ ਘੱਟ ਹੈ, ਕਿਉਂਕਿ ਮਨੁੱਖ ਤਾਂ ਪਹਿਲੇ ਪਹਿਲ ਜੋ ਕੁਝ ਵਾਪਰਦਾ ਉਹਨੂੰ ਵੇਖਦਾ ਨਾ, ਉਹਨੂੰ ਚੁਣ ਲੈਂਦਾ। ਪਹਿਲਾਂ ਆਨੰਦ ਕਿੱਥੇ ਹੈ, ਸ਼ੁਰੂਆਤ ਵਿੱਚ ਰਸ ਕਿੱਥੇ ਹੈ, ਤੇ ਉਹਦੇ ਵੱਲ ਖਿੱਚਿਆ ਜਾਂਦਾ ਮਨ। ਇਸ ਲਈ ਸਿਲਾ ਅਲੂਣੀ ਚਟਣੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਅਲੂਣੀ ਸਿਲ ਹੈ, ਲੂਣ ਦੀ ਸਿਲ ਹੈ ਧਰਮ, ਪਰ ਚੰਗੀ ਤਰ੍ਹਾਂ ਚੱਟ ਲੈਣਾ, ਰੋਗ ਕੱਟ ਦੇਗੀ ਸਾਰੇ। ਇਹ ਠੀਕ ਹੈ, ਮਨ ਅੰਦਰੋਂ ਝਟਕੇ ਮਾਰਦਾ, ਕੀ ਕਰਨਾ ਇੱਥੇ ਬੈਠ ਕੇ, ਕੀ ਕਰਨਾ ਧਰਮ ਕਮਾ ਕੇ, ਬਾਣੀ ਪੜ੍ਹ ਕੇ, ਇਹ ਤਾਂ ਇੱਕ ਕ੍ਰਿਤਿਆ ਹੈ, ਚਲੋ ਅਸੀਂ ਆਉਣਾ ਸੀ ਕਿਉਂਕਿ ਸਿੱਖ ਹੋਏ, ਪਰ ਇਹ ਤਾਂ ਬਿਲਕੁਲ ਫਿੱਕਾ ਲੱਗਦਾ ਗੁਰੂ ਕੇ ਉਪਦੇਸ਼ ਨੂੰ ਸੁਣਨਾ, ਕੀਰਤਨ ਸੁਣਨਾ, ਗੁਰਬਾਣੀ ਪੜ੍ਹਨੀ, ਇਹ ਲੱਗੇਗਾ ਹੀ ਫਿੱਕਾ, ਔਰ ਇਹਨੂੰ ਧੱਕੇ ਨਾਲ ਕਰਨਾ ਪਏਗਾ। ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਏ ਸਨ, ਦੂਸਰੀ ਵਾਰੀ ਆਏ ਤੇ ਇਹਨਾਂ ਦੀ ਦੁਕਾਨ ਸੀ, ਸੌਦੇ ਦੀ ਦੁਕਾਨ ਸੀ ਗੁਰੂ ਅੰਗਦ ਦੇਵ ਜੀ ਦੀ, ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਦੋ ਚੀਜ਼ਾਂ ਦੁਕਾਨ ਵਿੱਚੋਂ ਲਈਆਂ ਗੁਰੂ ਨਾਨਕ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ। ਦੋ ਚੀਜ਼ਾਂ, ਇੱਕ ਲੂਣ ਦੀ ਸਿੱਲ, ਦੁਕਾਨ ਦੇ ਵਿੱਚ ਲੂਣ ਪਿਆ ਸੀ, ਔਰ ਇੱਕ ਲਈ ਚਟਾਈ, ਆ ਚਟਾਈ ਜਿਹੜੀ ਦੱਬ ਦੀ ਬਣਦੀ ਹੈ। ਇਹ ਦੋ ਚੀਜ਼ਾਂ ਚੁੱਕ ਲਈਆਂ। ਰਾਹ ਵਿੱਚ ਕੋਈ ਮਿਲੇ, ਉਹਨਾਂ ਕਿਹਾ ਕਿੱਧਰ ਜਾ ਰਹੇ ਹੋ, ਲਹਿਣਾ, ਲਹਿਣਾ ਜੀ ਨਾਮ ਸੀ ਇਹਨਾਂ ਦਾ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਚੱਲਾਂ, ਤੇ ਉਹ ਜਿਹੜਾ ਪੁੱਛਣ ਵਾਲਾ ਉਹ ਕਹਿੰਦਾ ਬਈ ਵਾਕਈ ਤੂੰ ਬੜਾ ਕੰਜੂਸ ਹੈ, ਕਿਉਂਕਿ ਗੁਰੂ ਕੋਲ ਚੱਲਾਂ ਤੇ ਸਾਰਿਆਂ ਤੋਂ ਸਸਤੀ ਚੀਜ਼ ਚੁੱਕ ਲਈ ਆ, ਲੂਣ, ਲੂਣ ਸਾਰਿਆਂ ਤੋਂ ਸਸਤਾ ਹੈ। ਕੋਈ ਮਹਿੰਗੀ ਚੀਜ਼ ਲੈ ਕੇ ਜਾਣੀ ਸੀ ਗੁਰੂ ਕੋਲ, ਇਹ ਸਾਰਿਆਂ ਤੋਂ ਸਸਤੀ ਚੁੱਕ ਲਈ ਗੁਰੂ ਨੂੰ ਭੇਟਾ ਕਰਨ ਵਾਸਤੇ, ਲੂਣ ਦੀ ਸਿੱਲ। ਤੇ ਭਾਈ ਲਹਿਣਾ ਜੀ ਹੱਸ ਪਏ, ਕਹਿਣ ਲੱਗੇ ਭੋਲਿਆ ਇਹ ਤਾਂ ਤੈਨੂੰ ਪਤਾ ਨਹੀਂ, ਮੈਂ ਇਹ ਸਿੱਲ ਤਾਂ ਲੈ ਕੇ ਚੱਲਾਂ ਵੀ ਹੁਣ ਜਿੱਥੋਂ ਮੈਂ ਗੁਰੂ ਦੀ ਸੇਵਾ ਸ਼ੁਰੂ ਕਰਨੀ ਹੈ ਨਾ, ਉਹ ਲੂਣ ਚੱਟਣ ਦੇ ਬਰਾਬਰ ਕੌੜਾ ਹੈ। ਧਰਮ ਦੀ ਸ਼ੁਰੂਆਤ ਲੂਣ ਦੀ ਸਿੱਲ ਤੋਂ ਹੁੰਦੀ ਏ, ਕਦੀ ਆਸ ਨਾ ਕਰਨੀ ਵੀ ਸ਼ੁਰੂ ਵਿੱਚ ਧਰਮ ਮਿੱਠਾ ਹੋ ਜਾਏਗਾ। ਹਾਂ, ਇਹ ਗਰੰਟੀ ਗੁਰੂ ਨੇ ਦਿੱਤੀ ਕਿ ਇਹਨੂੰ ਚੰਗੀ ਤਰ੍ਹਾਂ ਚੱਟ ਲੈ ਧਰਮ ਦੀ ਸਿੱਲ ਨੂੰ ਜਿਹੜੀ ਲੂਣੀ ਹੈ, ਬਾਅਦ ਵਿੱਚ ਮਿੱਠਾ ਇਹਦੇ ਵਿੱਚੋਂ ਆਉਣਾ ਸ਼ੁਰੂ ਹੋ ਜਾਏਗਾ। ਉਹ ਸਿੱਲ ਲੈ ਕੇ ਆਏ, ਚਟਾਈ ਲੈ ਕੇ ਆਏ, ਪੁੱਛਿਆ ਚਟਾਈ ਕਿਉਂ ਲੈ ਕੇ ਜਾ ਰਹੇ ਹੋ, ਕਹਿਣ ਲੱਗੇ ਚਟਾਈ ਤਾਂ ਲੈ ਕੇ ਚੱਲਾਂ, ਇਹ ਕਿਸੇ ਦਿਨ ਦੱਬ ਸੀ, ਫਿਰ ਇਹਨੂੰ ਕੱਟਿਆ ਕਿਸੇ ਨੇ, ਫਿਰ ਇਹਨੂੰ ਪਾਣੀ ਦੇ ਵਿੱਚ ਭਿਉਂ ਕੇ ਸੁਕਾਇਆ, ਫਿਰ ਇਹਨੂੰ ਪੈਰਾਂ ਨਾਲ ਫੇਹ ਦਿੱਤਾ ਇਸ ਨੂੰ, ਫਿਰ ਇਹਦੀਆਂ ਰੱਸੀਆਂ ਬਣਾਈਆਂ, ਤੇ ਫਿਰ ਉਹਨਾਂ ਰੱਸੀਆਂ ਦੇ ਨਾਲ ਚਟਾਈ ਬਣੀ ਹੈ, ਤੇ ਜਿਹਨੇ ਸਿੱਖੀ ਧਾਰਨ ਕਰਨੀ ਹੈ, ਦੱਬ ਵਾਂਗੂ ਆਪਣੇ ਆਪ ਨੂੰ ਭੇਟਾ ਕਰਨਾ ਪੈਂਦਾ, ਗੁਰੂ ਦੀਆਂ ਅੱਡੀਆਂ ਸਹਿਣੀਆਂ ਪੈਂਦੀਆਂ ਨੇ, ਗੁਰੂ ਦਾ ਹੁਕਮ ਮੰਨਣਾ ਪੈਂਦਾ, ਤੇ ਤਾਂ ਜਾ ਕੇ ਚਟਾਈ ਬਣਦੀ ਹੈ। ਕਿੰਨੀ ਮੁਸ਼ਕਤ ਦੇ ਵਿੱਚੋਂ, ਕਿੰਨੀ ਕਾਰ ਦੇ ਵਿੱਚੋਂ ਦੀ ਲੰਘ ਕੇ। ਇਸ ਲਈ ਸ਼ੁਰੂਆਤ ਧਰਮ ਦੀ ਸਤਿਗੁਰੂ ਕਹਿੰਦੇ ਮਿੱਠੀ ਨਹੀਂ। ਹਾਂ, ਇਹ ਗੱਲ ਵੱਖਰੀ ਏ ਕਿ ਬਾਬਾ ਫਰੀਦ ਜੀ ਨੇ ਸ਼ੁਰੂਆਤ ਕੀਤੀ ਸੀ ਨਮਾਜ਼ ਪੜ੍ਹਨ ਦੀ, ਤੇ ਪਹਿਲੇ ਦਿਨ ਹੀ ਉਹਨਾਂ ਨੇ ਮਾਂ ਨੂੰ ਕਿਹਾ ਸੀ, ਕਹਿਣ ਲੱਗੇ ਧਰਮ ਵਿੱਚੋਂ ਮਿਲਦਾ ਕੀ ਏ, ਮੈਂ ਨਮਾਜ਼ ਪੜ੍ਹਨ ਲੱਗਾ, ਤੁਸੀਂ ਰੋਜ਼ ਮੈਨੂੰ ਕਹਿੰਦੇ ਹੋ ਨਮਾਜ਼ ਪੜ੍ਹਿਆ ਕਰ ਫਰੀਦ, ਤੇ ਨਮਾਜ਼ ਪੜ੍ਹਨ ਲੱਗਾ, ਮਿਲੇਗਾ ਕੀ ਇਹਦੇ ਵਿੱਚੋਂ, ਤੇ ਮਾਂ ਨੂੰ ਪਤਾ ਸੀ ਪਹਿਲੇ ਦਿਨ ਮਿਲਣਾ ਕੁਝ ਨਹੀਂ, ਬੜਾ ਕੌੜਾ ਲੱਗੇਗਾ, ਬੱਚਾ ਹੈ, ਫਿੱਕਾਪਨ ਆਉਣਾ ਜ਼ਰੂਰ, ਨੀਂਦ ਆਏਗੀ। ਇਸ ਲਈ ਮਾਂ ਨੇ ਇੱਕ ਜੁਗਤ ਵਰਤ ਲਈ, ਇੱਕ ਤਰੀਕਾ ਵਰਤਿਆ। ਉਹ ਤਰੀਕਾ ਕਿਹੜਾ ਸੀ? ਮਾਂ ਨੇ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੀ ਬੇਟਾ ਤੂੰ ਨਮਾਜ਼ ਪੜ੍ਹ, ਖੁਦਾ ਤੈਨੂੰ ਸ਼ੱਕਰ ਦਏਗਾ। ਫਰੀਦ ਨੇ ਅੱਖਾਂ ਬੰਦ ਕਰ ਦਿੱਤੀਆਂ ਤੇ ਮਾਂ ਨੇ ਸ਼ੱਕਰ ਵਾਲੀ ਕੌਲੀ ਉਸ ਮੁਸੱਲੇ ਕੱਪੜੇ ਦੇ ਥੱਲੇ ਰੱਖ ਦਿੱਤੀ, ਇੱਕ ਬਹਾਨੇ ਦੇ ਵਾਸਤੇ, ਇੱਕ ਜੋੜਨ ਵਾਸਤੇ। ਧਰਮ ਦੇ ਆ ਜਿੰਨੇ ਲੁਭਾਏਮਾਨ ਕਰਮ ਨੇ ਨਾ, ਇਹ ਇਸ ਵਾਸਤੇ ਨੇ ਕਿ ਆਦਮੀ ਇੱਕ ਵਾਰੀ ਆ ਜਾਏ ਜੁੜੇ ਸਹੀ, ਕਿਉਂਕਿ ਪਹਿਲਾਂ ਫਿੱਕਾ ਬਹੁਤ ਪੈਂਦਾ ਹੈ। ਮੂਲ ਤਾਂ ਸ਼ਬਦ ਨਾਲ ਹੀ ਜੁੜਨਾ ਹੈ, ਪਰ ਗੁਰੂ ਸਾਹਿਬ ਨੇ ਕੀਰਤਨ ਦਾ ਤਾਂ ਰੂਪ ਧਾਰਨ ਕੀਤਾ ਕਿ ਕੀਰਤਨ ਦੇ ਨਾਲ ਜਿਹੜੇ ਮਨ ਦੇ ਰਸ ਨੇ ਨਾ, ਸਾਜਾਂ ਦੇ ਨਾਲ ਮਨ ਜਿਹੜਾ ਚੰਚਲ ਮਨ ਥੋੜਾ ਜਿਹਾ ਟਿਕ ਜਾਏਗਾ, ਅੰਦਰ ਟਿਕਾ ਆਏਗਾ, ਇਸ ਕਰਕੇ ਇਹ ਕੀਰਤਨ ਦਾ ਸਹਾਰਾ ਲਿਆ ਗਿਆ ਨਾਲ। ਇਸ ਲਈ ਇਹ ਸ਼ੁਰੂਆਤ ਬੜੀ ਫਿੱਕੀ ਹੈ, ਪਰ ਜਦੋਂ ਬਾਬਾ ਫਰੀਦ ਜੀ ਨੇ 3-4 ਦਿਨ ਪੜ੍ਹੀ, ਪੁਰਾਣੀ ਕਮਾਈ ਸੀ ਅੰਦਰ ਜੁੜ ਗਿਆ, ਅੰਦਰੋਂ ਰਸ ਆ ਗਿਆ, ਹਰ ਰੋਜ਼ ਪਹਿਲਾਂ ਸ਼ੱਕਰ ਚੁੱਕ ਕੇ ਖਾਂਦੇ ਰਹੇ ਤੇ ਬੜੇ ਖੁਸ਼ ਹੋਏ। ਅੱਜ ਲੋਕ ਕਹਿੰਦੇ ਨੇ ਇਹ ਗੱਲਾਂ ਨਾ ਸੁਣਾਓ ਜਿਨ੍ਹਾਂ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਇਹ ਤਾਂ ਪੁਰਾਣੀਆਂ ਗੱਲਾਂ ਸਨ, ਹੁਣ ਤਾਂ ਲੋਕ ਪੜ ਗਏ। ਤੇ ਮੈਂ ਬੇਨਤੀ ਕਰਾਂ, ਧਰਮ ਵਿੱਚੋਂ ਜਿੱਦਣ ਸ਼ਰਧਾ ਖਤਮ ਹੋ ਜਾਏਗੀ ਨਾ, ਧਰਮ ਮੁਰਦਾ ਹੋ ਜਾਏਗਾ। ਧਰਮ ਨੂੰ ਸਹਾਰਾ ਹੀ ਲੈਣਾ ਪਏਗਾ ਕਹਾਣੀ ਦਾ। ਲੋਕ ਚਰਚਾ ਕਰਦੇ ਨੇ, ਪੜ੍ਹੇ ਲਿਖੇ, ਉਹ ਕਹਿੰਦੇ ਨੇ ਇਹ ਤਾਂ ਪੁਰਾਣੀਆਂ ਗੱਲਾਂ ਸਨ, ਇਹ ਤਾਂ ਛੱਡ ਦਿਓ ਇਹਨਾਂ ਨੂੰ, ਅਸੀਂ ਪੜ੍ਹ ਗਏ ਹਾਂ। ਹੁਣ ਪੜ੍ਹਨ ਨਾਲ ਧਰਮ ਥੋੜੀ ਬਦਲ ਗਿਆ, ਵੀ ਅੱਜ ਅਸੀਂ ਪੜ੍ਹਿਆ ਤੇ ਰੱਬ ਨੂੰ ਹੋਰ ਹੋਣਾ ਪਏਗਾ, ਫਿਰ ਪਰਮਾਤਮਾ ਨੂੰ ਕੱਪੜੇ ਬਦਲਣੇ ਪੈਣਗੇ, ਵੀ ਸਿੱਖ ਪੜ੍ਹ ਗਏ ਨੇ ਹੁਣ ਮੈਂ ਹੋਰ ਕੱਪੜੇ ਪਾਵਾਂ। ਇਹਦਾ ਮਤਲਬ ਗੁਰੂ ਨੂੰ ਸਿੱਖਾਂ ਤੋਂ ਪੁੱਛ ਕੇ ਤੁਰਨਾ ਪਏਗਾ ਵੀ ਦੱਸੋ ਕੀ ਮਰਿਆਦਾ ਕਰਨੀ ਹੈ। ਹੁਣ ਵੇਖੋ, ਜਦੋਂ ਸ਼ੱਕਰ ਦੇ ਰਹੀ ਸੀ ਨਾ ਮਾਂ, ਉਹ ਸੱਚ ਤਾਂ ਨਹੀਂ ਸੀ, ਇੱਕ ਬਹਾਨਾ ਸੀ ਸਿਰਫ ਕਿ ਇਸ ਬੱਚੇ ਨੂੰ ਕਿਸੇ ਤਰ੍ਹਾਂ ਜੋੜਿਆ ਜਾਏ। ਸ਼ੱਕਰ ਖਾਂਦਾ ਰਿਹਾ ਤੇ ਫਰੀਦ ਤੇ ਮੰਨ ਗਏ ਸਨ ਵੀ ਖੁਦਾ ਬੜਾ ਕਰਾਮਾਤ ਵਾਲਾ ਹੈ, ਖੁਦਾ ਸ਼ੱਕਰ ਭੇਜ ਦਿੰਦਾ। ਯਾਦ ਰੱਖੋ, ਜੇ ਮਾਂ ਉਹ ਸ਼ੱਕਰ ਨਾ ਰੱਖਦੀ ਤੇ ਫਰੀਦ ਨੇ ਉੱਠ ਕੇ ਕਹਿਣਾ ਸੀ ਰੱਬ ਹੈ ਵੀ ਇਹ ਕਿ ਨਹੀਂ, ਉਹਨੇ ਦਿੱਤਾ ਕੀ ਹੈ, ਉਹਨੇ ਕੀ ਦਿੱਤਾ ਹੈ, ਕੋਈ ਖੁਦਾ ਨਹੀਂ। ਪਰ ਉਹ ਸ਼ੱਕਰ ਚੁੱਕੀ ਤੇ ਫਰੀਦ ਨੇ ਮੰਨ ਲਿਆ ਕਿਤੇ ਖੁਦਾ ਹੈ ਤੇ ਉਹ ਸ਼ੱਕਰ ਭੇਜਦਾ, ਭਾਵੇਂ ਉਹਨੇ ਭੇਜੀ ਭਾਵੇਂ ਨਹੀਂ ਭੇਜੀ। ਤੇ ਜੇ ਦੂਜੇ ਅਰਥਾਂ ਵਿੱਚ ਵੇਖੋ ਤੇ ਉਹ ਜਿਹੜੀ ਉਹਦੀ ਮਾਂ ਸੀ ਉਹ ਰੱਬ ਦੁਆਰਾ ਹੀ ਪ੍ਰੇਰਿਤ ਸੀ, ਰੱਬ ਦੇ ਹੱਥ ਸਨ ਨਾ ਮਾਂ ਜਿਹੜੀ ਹੈ। ਪਰਮਾਤਮਾ ਵਿੱਚ ਤੇ ਮਾਂ ਵਿੱਚ ਕੀ ਫਰਕ ਹੈ? ਜੇ ਅਸੀਂ ਇਹ ਵੀ ਕਹਿ ਦਈਏ ਵੀ ਉਹ ਕਿਹੜਾ ਰੱਬ ਨੇ ਭੇਜੀ ਸੀ, ਤੇ ਉਹ ਜਿਹੜੀ ਉਹਦੀ ਮਾਤਾ ਸੀ ਬਾਬਾ ਫਰੀਦ ਜੀ ਦੀ, ਉਹ ਰੱਬ ਤੋਂ ਬਿਨਾਂ ਕਿਵੇਂ ਕਰ ਰਹੀ ਸੀ? ਇਸ ਕਰਕੇ ਸ਼ਰਧਾ ਧਰਮ ਦੀ ਆਤਮਾ ਹੈ ਤੇ ਗਿਆਨ ਧਰਮ ਦਾ ਸਰੀਰ ਹੈ। ਤੇ ਇਕੱਲੇ ਸਰੀਰ ਦਾ ਕੀ ਕਰਾਂਗੇ, ਇਕੱਲੇ ਗਿਆਨ ਦਾ ਕੀ ਕਰਾਂਗੇ? ਹਾਂ, ਇਹ ਗੱਲ ਠੀਕ ਹੈ, ਆਤਮਾ ਨੂੰ ਵਿਚਰਨ ਵਾਸਤੇ ਸਰੀਰ ਚਾਹੀਦਾ, ਸ਼ਰਧਾ ਨੂੰ ਸੰਸਾਰ ਵਿੱਚ ਪ੍ਰਫੁੱਲਿਤ ਕਰਨ ਵਾਸਤੇ ਗਿਆਨ ਬੜਾ ਜ਼ਰੂਰੀ ਹੈ। ਇਸ ਲਈ ਸਤਿਗੁਰੂ ਅੱਜ ਦੇ ਪਵਿੱਤਰ ਬਚਨਾਂ ਵਿੱਚ ਕਿਰਪਾ ਕਰ ਰਹੇ ਨੇ ਕਿ ਸਾਚਾ ਨਾਮ ਮੇਰਾ ਆਧਾਰੋ, ਮੇਰਾ ਆਧਾਰ, ਮੇਰੇ ਜੀਵਨ ਦਾ ਆਸਰਾ ਪ੍ਰਭੂ ਦਾ ਨਾਮ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਮਨ ਦੀਆਂ ਕਈ ਤਰ੍ਹਾਂ ਦੀਆਂ ਭੁੱਖਾਂ ਸਨ, ਸਾਰੀਆਂ ਨਾਮ ਨੇ ਗਵਾ ਦਿੱਤੀਆਂ, ਖਤਮ ਕਰ ਦਿੱਤੀਆਂ। ਇੱਥੇ ਗਵਾਈਆਂ ਦਾ ਅਰਥ ਹੈ ਗਵਾਚ ਗਈਆਂ, ਭੁੱਖਾਂ ਸਨ ਨਾ ਜਿਹੜੀਆਂ ਮਨ ਦੀਆਂ, ਜਦੋਂ ਨਾਮ ਜਪਿਆ ਤੇ ਉਦੋਂ ਕੀ ਹੋਇਆ, ਗਵਾਚ ਗਈਆਂ ਭੁੱਖਾਂ, ਛੱਡੀਆਂ ਨਹੀਂ। ਗੁਆਚਣ ਦਾ ਅਰਥ ਜਿਵੇਂ ਅਸੀਂ ਜੇਬ ਵਿੱਚ ਪਾ ਕੇ ਕੁਝ ਆ ਰਹੇ ਸੀ ਗੁਰਦੁਆਰੇ ਤੇ ਰਾਹ ਵਿੱਚੋਂ ਗੁਆਚ ਗਿਆ, ਜੇਬ ਵਿੱਚੋਂ ਡਿੱਗ ਪਿਆ, ਆ ਕੇ ਹੱਥ ਮਾਰਿਆ ਉਹ ਵਿੱਚ ਹੈ ਨਹੀਂ ਸੀ। ਗਵਾਉਣ ਦਾ ਅਰਥ ਇਹ ਵੀ ਗਵਾ ਆਏ, ਜਦੋਂ ਗੁਰੂ ਦਾ ਪੱਲਾ ਫੜਿਆ ਤੇ ਅੰਦਰੋਂ ਜੇਬ ਵਿੱਚੋਂ ਜੀਵਨ ਵਿੱਚੋਂ ਹੱਥ ਮਾਰ ਕੇ ਤੱਕਿਆ ਵੀ ਅੰਦਰ ਹੁਣ ਕੁਝ ਬਚਿਆ ਇਸ ਤਰ੍ਹਾਂ ਦਾ, ਤੇ ਅੰਦਰ ਰਿਹਾ ਨਹੀਂ ਸੀ ਕਿਉਂਕਿ ਉਹ ਕਿਤੇ ਗਵਾਚ ਚੁੱਕਾ ਸੀ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਇਸ ਨਾਮ ਨੇ ਇੱਛਾਵਾਂ ਸੰਪੂਰਨ ਕਰ ਦਿੱਤੀਆਂ, ਮਨ ਵਿੱਚ ਸ਼ਾਂਤ ਤੇ ਸੁਖ ਵਸ ਗਿਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਮੈਂ ਆਪਣੇ ਗੁਰੂ ਤੋਂ ਸਦਾ ਬਲਿਹਾਰ ਹਾਂ ਜਿਹਦੀਆਂ ਇਹ ਵਡਿਆਈਆਂ ਨੇ। ਤੇ ਸਤਿਗੁਰੂ ਅਖੀਰ ਤੇ ਕਹਿੰਦੇ ਨੇ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਮਨ ਦਾ ਆਧਾਰ ਨਾਮ ਕਿਵੇਂ ਬਣੇ? ਸਤਿਗੁਰੂ ਕਹਿੰਦੇ ਸ਼ਬਦ ਨਾਲ ਪਿਆਰ ਕਰੋ, ਇਹੀ ਰਸਤਾ ਹੈ। ਸਾਚਾ ਨਾਮ ਮੇਰਾ ਆਧਾਰੋ, ਨਾਮ ਮੇਰੇ ਮਨ ਦਾ ਆਧਾਰ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 4ਵੀਂ ਪੌੜੀ ਵਿੱਚ ਇਹ ਕਿਰਪਾਲਤਾ ਕੀਤੀ ਕਿ ਨਾਮ ਨੂੰ ਆਪਣੇ ਮਨ ਦਾ ਆਧਾਰ ਬਣਾ ਤਾਂ ਕਿ ਮਨ ਵਿੱਚ ਸ਼ਾਂਤ ਸੁਖ ਆਨੰਦ ਪੈਦਾ ਹੋ ਸਕੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਸੰਗਤਾਂ ਦਾ ਬਹੁਤ ਧੰਨਵਾਦ, ਬੜੇ ਪਿਆਰ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਭਾਈ ਸਾਹਿਬ ਅਗਲਾ ਪ੍ਰੋਗਰਾਮ ਤੁਹਾਨੂੰ ਦੱਸ